ਨਿਰੰਕਾਲ ਤਰੁ ਮਨ ਸ਼ੁਸ਼ਕ ਸ਼੍ਰੀ ਗੁਰ ਪਗ ਜਲ ਪ੍ਰੇਮ ਸੰਚ ਭਲੇ ਕਰ ਕੇ ਹਰਿਓ ਕਹੋ ਕਥਾ ਦੇਖੇਮ।
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਵੱਡੇ ਭਾਗ ਗੁਰਪੁਰਾ ਭੇਟਿਓ ਵੱਡ ਭਾਗੀ ਮਨਹ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸੰਧਿਆ ਦੇ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ, ਜਿੱਥੇ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਹੋ। ਗੁਰੂ ਮਹਾਰਾਜ ਪਾਰਬ੍ਰਹਮ ਪਰਮੇਸ਼ਰ ਨਿਰੰਕਾਰ ਜੋਤੀ ਸਰੂਪ ਆਦਿ ਨਿਰੰਜਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਵੀ ਸੁਣ ਰਹੇ ਔਰ ਅੱਜ ਸਾਡੇ ਵਿਸ਼ੇਸ਼ ਭਾਗ ਹਨ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਤੇ ਪ੍ਰਧਾਨ ਸਾਹਿਬ ਉਹਨਾਂ ਦੀ ਆਗਿਆ ਔਰ ਪ੍ਰਬੰਧਕ ਸਾਹਿਬਾਨਾਂ ਦੇ ਸਹਿਯੋਗ ਨਾਲ ਭਾਈ ਸਾਹਿਬ ਭਾਈ ਰੂਪਾ ਜੀ ਜਿਨ੍ਹਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਹੁਤ ਹੀ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਨੇ ਜਾਨ ਤੇ ਖੇਡ ਕੇ ਆਪਣੇ ਸਤਿਗੁਰਾਂ ਨੂੰ ਜਲ ਛਕਾਇਆ ਸੀ ਵੀ ਆਹ ਠੰਡਾ ਪਾਣੀ ਬਾਪੂ ਆਪਣੇ ਪੀਣ ਵਾਲਾ ਨਹੀਂ, ਇਹ ਮਹਾਰਾਜ ਦੇ ਪੀਣ ਵਾਲਾ, ਤੇ ਉਥੋਂ 30 ਕੋਹ ਤੋਂ ਜ਼ਿਆਦਾ ਬਣ ਜਾਂਦਾ 60-70 ਕਿਲੋਮੀਟਰ ਦਾ ਪੈਂਡਾ। ਮਹਾਰਾਜ ਘੋੜੇ ਤੇ ਚੜ ਕੇ ਡਰੋਲੀਆਂ ਭਾਈ ਰੂਪੇ ਜੰਡ ਸਰ ਪਹੁੰਚੇ ਸਨ ਤੇ ਜੰਡ ਦੇ ਨਾਲ ਛਾਂਗਲ ਟੰਗੀ ਹੋਈ ਸੀ ਠੰਡੀ, ਤੇ ਦੋਵੇਂ ਪਿਓ ਪੁੱਤਰ ਪਾਣੀ ਨਾ ਪੀਣ ਕਰਕੇ ਗਰਮੀ ਚ ਬੇਹੋਸ਼ ਹੋ ਕੇ ਡਿੱਗੇ ਪਏ ਸਨ ਤੇ ਮਹਾਰਾਜ ਨੇ ਉਠਾ ਕੇ ਆਪ ਵੀ ਜਲ ਛਕਿਆ, ਉਹਨਾਂ ਨੂੰ ਵੀ ਛਕਾਇਆ, ਅੰਮ੍ਰਿਤ ਜੀਵਨ ਦੇ ਦਿੱਤਾ, ਉਹਨਾਂ ਦੇ ਨਾਮ ਤੇ ਪਿੰਡ ਵਸਾਇਆ ਭਾਈ ਰੂਪਾ, ਤੇ ਬਹੁਤ ਸਾਰੀਆਂ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ, ਆਪਣੇ ਬਸਤਰ ਦਿੱਤੇ, ਆਪਣੇ ਸ਼ਸਤਰ ਦਿੱਤੇ, ਆਪਣੀਆਂ ਨਿਸ਼ਾਨੀਆਂ ਦਿੱਤੀਆਂ। ਦੂਸਰਾ ਪਰਿਵਾਰ ਭਾਈ ਸਾਈ ਦਾਸ ਜੀ ਡਰੋਲੀ ਪਿੰਡ ਦੇ ਵਿੱਚ ਬੀਬੀ ਰਾਮੋ ਜਿਨ੍ਹਾਂ ਦੇ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਦੇ ਨਵੇਂ ਮਕਾਨ ਦਾ ਮਹੂਰਤ ਕੀਤਾ ਸੀ ਤੇ ਆਪਣੇ ਪਰਿਵਾਰ ਨੂੰ ਉੱਥੇ ਛੱਡ ਕੇ ਆਪ ਨਾਨਕ ਮਤੇ ਗਏ ਸਨ, ਉੱਥੇ ਵੀ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਡਰੋਲੀ, ਉਹ ਬਖਸ਼ਿਸ਼ਾਂ ਦੇ ਭਾਈ ਰੂਪ ਚੰਦ ਜੀ ਵਾਲੀਆਂ ਬਖਸ਼ਿਸ਼ਾਂ ਲੈ ਕੇ ਉਹਨਾਂ ਦੇ ਜਿਹੜੇ ਵੰਸਜ ਹਨ, ਪਰਿਵਾਰ ਦੇ ਸੇਵਾਦਾਰ ਹਨ, ਉਹ ਅੱਜ ਦੁੱਖ ਨਿਵਾਰਨ ਸਾਹਿਬ ਆਏ ਹਨ। ਪਿਛਲੇ ਦੀਵਾਨ ਹਾਲ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਚੋਲੇ, ਕਛਹਿਰੇ, ਪੁਰਾਤਨ ਪੋਥੀਆਂ, ਸਤਿਗੁਰਾਂ ਦੇ ਹੱਥਾਂ ਦੇ ਸਿਮਰਨੇ, ਉਹਨਾਂ ਦੇ ਦਰਸ਼ਨ ਹੋ ਰਹੇ ਨੇ। ਕਥਾ ਤੋਂ ਬਾਅਦ ਆਪ ਜੀ ਨੇ ਖੁੱਲੇ ਦਰਸ਼ਨ ਕਰ ਲੈਣੇ। ਜਿਤਨਾ ਸਮਾਂ ਮਹਾਰਾਜ ਦੇ ਦੀਵਾਨ ਚ ਬੈਠੀਏ, ਕਥਾ ਸੁਣੀਏ, ਫਿਰ ਮਹਾਰਾਜ ਦੇ ਜਿਹੜੇ ਬਸਤਰ ਸ਼ਸਤਰ ਉਹਨਾਂ ਦੀਆਂ ਨਿਸ਼ਾਨੀਆਂ ਉਹਨਾਂ ਦੇ ਵੀ ਜ਼ਰੂਰ ਦਰਸ਼ਨ ਕਰਕੇ ਜਾਣਾ, ਕਿਉਂਕਿ ਸਤਿਗੁਰਾਂ ਦਾ ਜਿੱਥੇ ਵੀ ਚਰਨ ਧਰਿਆ ਗਿਆ ਨਾ, ਉਹ ਧਰਤੀ ਵੀ ਜਿਹੜੀ ਵਸਤੂ ਨੂੰ ਮਹਾਰਾਜ ਦੇ ਹੱਥ ਲੱਗ ਗਏ ਉਹ ਵਸਤੂ ਵੀ ਪਵਿੱਤਰ ਹੋ ਗਈ, ਤੇ ਉਥੋਂ ਸਾਨੂੰ ਰੂਹਾਨੀਅਤ ਮਿਲਦੀ ਹੈ, ਰੂਹਾਨੀ ਸ਼ਕਤੀ ਮਿਲਦੀ ਹੈ, ਕਲਾ ਵਰਤਦੀ ਹੈ, ਪਾਪ ਘਟਦੇ ਨੇ, ਪੁੰਨ ਵਧਦੇ ਨੇ। ਆਪਾਂ ਮਹਾਰਾਜ ਦੀ ਕਥਾ ਸੁਣੀਏ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋ ਕਿਰਨ ਕਾਲ ਤਰੂ ਮਨ ਸ਼ੋਸ਼ਕ ਸ੍ਰੀ ਗੁਰੂ ਪਗ ਜਲ ਪ੍ਰੇਮ।
ਭਾਈ ਸੰਤੋਖ ਸਿੰਘ ਜੀ ਕਵੀਰਾਜ ਕਹਿੰਦੇ ਆ, ਆ ਜਿਹੜਾ ਮੇਰਾ ਮਨ ਹੈ ਨਾ, ਇਹ ਮਨ ਦਾ ਬੂਟਾ ਬਾਲੇ ਜਨਮਾਂ ਜਨਮਾਂ ਦਾ ਸੁੱਕਾ ਪਿਆ ਸੀ, ਇਹਨੂੰ ਪਾਣੀ ਨਹੀਂ ਸੀ ਮਿਲਿਆ। ਮਨ ਨੂੰ ਪਾਣੀ ਦੀ ਕਿਹੜੇ ਪਾਣੀ ਦੀ ਲੋੜ ਹੈ? ਮਨ ਨੂੰ ਗੁਰੂ ਦੇ ਚਰਨਾਂ ਦੇ ਪ੍ਰੇਮ ਜਲ ਦੀ ਲੋੜ ਹੈ। ਤੇ ਮੈਂ ਹੁਣ ਇਸ ਜਨਮ ਵਿੱਚ ਗੁਰਸਿੱਖਾਂ ਦੇ ਘਰ ਜਨਮ ਲਿਆ ਤੇ ਮੇਰਾ ਮਨ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਨਾਲ ਭਿੱਜ ਗਿਆ ਹੈ।
ਸੀਚ ਭਲੇ ਕਰਕੇ ਹਰਿਓ ਕਹੋ ਕਥਾ ਦੇਖੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਭਲੀ ਪ੍ਰਕਾਰ ਨਾਲ ਪ੍ਰੇਮ ਜਲ ਦਾ ਛੱਟਾ ਮਾਰ ਕੇ ਸੀਚ ਸੀਚ ਕੇ ਮਨ ਨੂੰ ਹਰਾ ਕੀਤਾ ਤੇ ਤਾਂ ਹੀ ਆ ਮੈਂ ਗੁਰੂ ਦੀ ਕਥਾ ਕਹਿ ਰਿਹਾ। ਸਾਧ ਸੰਗਤ ਜੀ, ਇਹ ਗੱਲ ਸੱਚੀ ਹੈ, ਪ੍ਰੇਮ ਤੋਂ ਬਿਨਾ ਨਹੀਂ ਕਥਾ ਹੋ ਸਕਦੀ। ਜਿਹੜੀ ਕਥਾ ਭਾਈ ਸੰਤੋਖ ਸਿੰਘ ਜੀ ਕਰ ਗਏ ਹੈ, ਪ੍ਰੇਮ ਚ ਕਰ ਗਏ ਹੈ, ਲਿਖੀ ਗਈ ਹੈ ਤਾਂ ਪ੍ਰੇਮ ਚ ਲਿਖੀ ਗਈ ਹੈ। ਤੇ ਸਾਡੇ ਵਰਗੇ ਕਥਾ ਵਾਚਕਾਂ ਨੂੰ ਕਹੋ ਵੀ ਆਪਣੇ ਕੋਲੋਂ ਦੋ ਸ਼ਬਦ ਵੀ ਬੋਲ ਦੇਣ, ਨਹੀਂ ਬੋਲੇ ਜਾਂਦੇ। ਇਹ ਤੇ ਭਾਈ ਸੰਤੋਖ ਸਿੰਘ ਵਰਗਿਆਂ ਦੀ ਕਮਾਈ ਹੈ, ਮਹਾਂਪੁਰਸ਼ਾਂ ਦੀ, ਵੀ ਲੱਖਾਂ ਲੋਕ ਤਰ ਰਹੇ ਹੈ ਤੇ ਤਰਦੇ ਰਹਿਣਗੇ ਰਹਿੰਦੀ ਦੁਨੀਆਂ ਤਾਈ। ਭਾਈ ਸੰਤੋਖ ਸਿੰਘ ਵਰਗਾ ਨਾ ਜੰਮਣਾ ਨਾ ਕੋਈ ਜੰਮਿਆ, ਕਿੰਤੂ ਪਰੰਤੂ ਕਰਨ ਵਾਲੇ ਬੜੇ ਹੈ। ਪਿੱਛੇ ਜੀ ਇੱਕ ਵਾਰੀ ਕਹਿਣ ਲੱਗੇ ਜੀ ਇਹ ਕਥਾ ਬੰਦ ਕਰਾਣੀ ਹੈ ਜ਼ੋਰ ਲਾ ਕੇ। ਮੈਂ ਕਿਹਾ ਫਿਰ ਤਾਂ ਬੜਾ ਉਪਕਾਰ ਕਰੋਗੇ ਜੇ ਪੰਥ ਦੇ ਉੱਤੇ ਮਿਹਰਬਾਨੀ ਕਰਕੇ ਤੁਸੀਂ ਭਾਈ ਸੰਤੋਖ ਸਿੰਘ ਹੋਰਾਂ ਦਾ ਗ੍ਰੰਥ ਬੰਦ ਕਰਾ ਦਿਓ ਤੇ ਆਪਣਾ ਕੋਈ ਬਣਾ ਲਓ। ਤੇ ਗੱਲ ਉਹ ਹੈ ਵੀ ਮਹਾਰਾਜ ਕਹਿੰਦੇ ਨੇ ਆਪ ਨਾ ਦੇਹਨ ਚੁਰੂ ਭਰ ਪਾਣੀ, ਆਪ ਤਾਂ ਕਿਸੇ ਨੂੰ ਚੁਲੀ ਪਾਣੀ ਨਹੀਂ ਪਿਆ ਸਕਦੇ। ਤੇ ਨਿੰਦਾ ਚ ਗੰਗਾ ਆਨੀ, ਨਿੰਦਾ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਗੰਗਾ ਚੁਰਾਈ ਹੈ। ਤੇ ਭਾਈ ਸੰਤੋਖ ਸਿੰਘ ਜੀ ਵਰਗਾ ਕਵੀ, ਪ੍ਰੇਮੀ, ਭਗਤ, ਸਿੱਖ, ਸਿਦਕੀ, ਗਿਆਨਵਾਨ, ਹਰ ਗੱਲ ਨੂੰ ਤੋਲ ਕੇ ਲਿਖਿਆ। ਹੁਣ ਸਾਡੀ ਬੁੱਧੀ ਨਹੀਂ ਅੱਪੜਦੀ ਉੱਥੇ ਤੇ, ਉਹ ਸਾਡੀ ਬੁੱਧੀ ਦਾ ਕਸੂਰ ਹੈ, ਭਾਈ ਸੰਤੋਖ ਸਿੰਘ ਦਾ ਕੀ ਕਸੂਰ ਹੈ? ਸਾਡੀ ਪਕੜ ਹੀ ਨਹੀਂ ਆਉਣੀ। ਸੁਖਮ ਖੇਡ ਹੈ ਜਿਹੜੀ ਸਮਝਣੀ ਔਖੀ ਹੈ, ਹਰ ਇੱਕ ਦੇ ਬਸ ਦੀ ਗੱਲ ਨਹੀਂ। ਪ੍ਰੇਮ ਨਾਲ ਕਹਿੰਦੇ ਮੈਂ ਮਹਾਰਾਜ ਦੀ ਕਥਾ ਕਥਨ ਕਰਦਾ ਹਾਂ।
ਸ੍ਰੀ ਬਾਲਾ ਚੰਦਰ ਵਾਚ ਅੜਿਲ ਤਬ ਗੋਰਖ ਨੇ ਬੋਲ ਪਰਥਰੀ ਸੋ ਕਹੇ।
ਜਦੋਂ ਸਾਰੇ ਸਿੱਧ ਆਪਣਾ ਜ਼ੋਰ ਲਾ ਹਟੇ, ਵਾਰੀ ਵਾਰੀ ਗੋਰਖਨਾਥ ਨੇ ਸਾਰਿਆਂ ਨੂੰ ਭੇਜਿਆ ਵੀ ਇਹਨਾਂ ਦਾ ਜ਼ੋਰ ਲੱਗ ਜਾਏ, ਇਹਨਾਂ ਦਾ ਹੰਕਾਰ ਟੁੱਟ ਜਾਏ। ਸਾਰੇ ਆਏ, ਸਵਾਲਾਂ ਦੀਆਂ ਪਛਾੜਾਂ ਕੀਤੀਆਂ, ਜਿਵੇਂ ਅਰਜਨ ਦੇ ਤੀਰ ਚੱਲਦੇ ਸੀ ਨਾ, ਏਦਾਂ ਸਿੱਧਾਂ ਦੇ ਸਵਾਲ ਆਉਂਦੇ ਸੀ। ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਪਛਾੜ ਪਛਾੜ ਸੁੱਟੀ ਜਾਂਦੇ ਸੀ, ਹਰ ਗੱਲ ਦਾ ਜਵਾਬ ਦਿੱਤਾ, ਕੋਈ ਸਵਾਲ ਉਹਨਾਂ ਦਾ ਮਹਾਰਾਜ ਨੇ ਖਾਲੀ ਨਹੀਂ ਜਾਣ ਦਿੱਤਾ, ਸਭ ਸਵਾਲਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਹੁਣ ਜਦੋਂ ਸਾਰੇ ਵਾਪਸ ਆ ਕੇ ਹੰਬ ਕੇ ਬਹਿ ਗਏ, ਕਹਿੰਦੇ ਵੀ ਸਾਡੀ ਪੇਸ਼ ਨਹੀਂ ਜਾਂਦੀ, ਤਾਂ ਗੋਰਖਨਾਥ ਜੀ ਨੇ ਆਪਣੇ ਚੇਲੇ ਭਰਥਰੀ ਨੂੰ ਕਿਹਾ,
ਜਾਓ ਤੁਮ ਅਬ ਤਹਾਂ ਆਨ ਏਥਾਂ ਸਹੀ।
ਗੋਰਖਨਾਥ ਜੀ ਕਹਿਣ ਲੱਗੇ ਕਿ ਭਰਥਰੀ ਜੀ ਹੁਣ ਤੁਸੀਂ ਜਾਓ, ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬੜੇ ਸਤਿਕਾਰ ਨਾਲ ਇੱਥੇ ਲੈ ਕੇ ਆਓ।
ਸਰਬ ਸਿੱਧ ਸੋ ਮਿਲੈ ਜਬੈ ਚਲ ਆਏ ਹੈ।
ਜਦੋਂ ਸਾਡੇ ਕੋਲ ਇੱਥੇ ਸਾਡੇ ਗੋਰਖ ਸਥਾਨ ਤੇ ਆਉਣਗੇ, ਸਾਰਿਆਂ ਸਿੱਧਾਂ ਨੂੰ ਦਰਸ਼ਨ ਦੇਣਗੇ, ਆਪਸ ਚ ਮਿਲਾਂਗੇ, ਪ੍ਰੇਮ ਵਧੇਗਾ।
ਹੋਲੇ ਦਰਸ ਕੋ ਦੇ ਭਲੇ ਸੁਖ ਪਾਏ ਹੈ।
ਗੁਰੂ ਨਾਨਕ ਜੀ ਆਉਣਗੇ ਨਾ, ਸਾਨੂੰ ਦਰਸ਼ਨ ਦੇਣਗੇ ਔਰ ਸਾਡੇ ਦਰਸ਼ਨ ਲੈਣਗੇ, ਪਰਸਪਰ ਇੱਕ ਦੂਜੇ ਨੂੰ ਮਿਲਾਂਗੇ, ਸਾਧੂ ਸਾਧੂ ਨੂੰ ਮਿਲ ਕੇ ਖੁਸ਼ ਹੁੰਦਾ, ਚੋਰ ਚੋਰ ਨੂੰ ਮਿਲ ਕੇ ਖੁਸ਼ ਹੁੰਦਾ, ਆਪਣੀ ਆਪਣੀ ਕੈਟਾਗਰੀ ਹੁੰਦੀ ਹੈ। ਸਾਧੂ ਹੈ, ਬੜੇ ਮਹਾਨ ਅਵਤਾਰੀ ਪੁਰਸ਼ ਨੇ, ਅਸੀਂ ਸਿੱਧਾਂ ਤੇ ਗੁਰੂ ਨਾਨਕ ਦੇਵ ਜੀ ਪੂਰਨ ਨੇ, ਜਦੋਂ ਸਾਡੇ ਕੋਲ ਆਉਣਗੇ ਸਾਡਾ ਵੀ ਮਨ ਖੁਸ਼ ਹੋਵੇਗਾ ਤੇ ਆਹ ਸਾਡੀ ਜਿਹੜੀ ਜਗ੍ਹਾ ਹੈ ਪਵਿੱਤਰ ਹੋਵੇਗੀ ਉਹਨਾਂ ਦੇ ਚਰਨ ਪੈਣ ਨਾਲ।
ਕੈਤ ਪਰਥਵੀ ਪੈਣ ਮਿਲਿਓ ਜਬ ਆਪ ਹੀ।
ਪਰਥਵੀ ਕਹਿਣ ਲੱਗਾ, ਮਹਾਰਾਜ ਗੁਰੂ ਗੋਰਖ ਨਾਥ ਜੀ, ਮੈਂ ਤੁਹਾਨੂੰ ਆਪਣੀ ਜਾਣਕਾਰੀ ਮੁਤਾਬਕ ਦੱਸਦਾ ਹਾਂ, ਜਦੋਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਮਿਲਿਆ ਸੀ।
ਸੁਣਿਓ ਤਬੈ ਸ਼ੁਭ ਤਪ ਭਇਓ ਅਹਿਲਾ ਦੇ।
ਮੈਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਮੁਖ ਤੋਂ ਬ੍ਰਹਮ ਗਿਆਨ ਦੇ ਬਚਨ ਸੁਣੇ ਸਨ, ਤਤ ਦੇ ਬਚਨ, ਜਿਵੇਂ ਦੁੱਧ ਵਿਚ ਦਹੀਂ ਵਿਚ ਮਧਾਣੀ ਪਾ ਲਈਏ, ਰਿੜਕ ਰਿੜਕ ਕੇ ਵਿਚੋਂ ਨਿਕਲੇ ਤਤ ਨਿਕਲਦਾ। ਪੰਡਿਤ ਦਹੀਂ ਵਿਲੋਈਏ ਪਾਈ, ਵਿਚੋਂ ਨਿਕਲੇ ਤਤ। ਉਹ ਜਿਹੜਾ ਤਤ ਹੁੰਦਾ ਉਹ ਨਿਚੋੜ ਹੁੰਦਾ ਸਾਰੀ ਦੁਨੀਆਂ ਦਾ, ਇਸ ਪੂਰੀ ਦੁਨੀਆਂ ਦਾ, ਪੂਰੇ ਬ੍ਰਹਿਮੰਡ ਦਾ ਨਿਚੋੜ ਆਤਮ ਗਿਆਨ ਹੈ। ਉਹ ਆਤਮ ਗਿਆਨ ਮੈਂ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਸੁਣ ਚੁੱਕਾ, ਮੇਰਾ ਮਨ ਗਦਗਦ ਹੋ ਚੁੱਕਾ ਹੈ, ਕਿਉਂਕਿ ਮਨ ਉਦੋਂ ਹੀ ਸ਼ਾਂਤ ਹੁੰਦਾ ਜਦੋਂ ਕੋਈ ਪੂਰਾ ਗੁਰੂ ਮਿਲ ਜਾਵੇ। ਮੈਨੂੰ ਗੁਰੂ ਨਾਨਕ ਦੇਵ ਜੀ ਤੋਂ ਬ੍ਰਹਮ ਗਿਆਨ ਦੀ ਦਾਤ ਮਿਲੀ, ਮੇਰਾ ਮਨ ਸ਼ਾਂਤ ਹੋ ਗਿਆ।
ਅਬ ਤੁਮ ਆਏ ਸਮਾਨ ਜਾਏ ਮੈਂ ਆਨ ਹੋ।
ਹੁਣ ਤੁਸੀਂ ਵੀ ਮੇਰੇ ਗੁਰੂ ਹੋ। ਗੁਰੂ ਗੋਰਖ ਨਾਥ ਜੀ ਨੂੰ ਗੁਰੂ ਧਾਰਨ ਕੀਤਾ ਸੀ ਪਰਥਰੀ ਨੇ, ਤੁਸੀਂ ਗੁਰੂ ਹੋ ਔਰ ਤੁਸੀਂ ਵੀ ਬੜੇ ਵੱਡੇ ਮਹਾਂਪੁਰਸ਼ ਹੋ, ਤੁਹਾਡਾ ਹੁਕਮ ਵੀ ਨਹੀਂ ਮੋੜ ਸਕਦਾ, ਤੁਹਾਡਾ ਹੁਕਮ ਮੰਨ ਕੇ ਮੈਂ ਜਾਵਾਂਗਾ ਤੇ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੁਹਾਡੇ ਕੋਲ ਲੈ ਕੇ ਆਵਾਂਗਾ।
ਉਹ ਬੰਦੇ ਅਗਾਰੀ ਹੱਥ ਬਿਨੰਤ ਬਖਾਨੋ।
ਮੈਂ ਜਾ ਕੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਜੋ ਤਰੀਕਾ ਹੈ ਮਹਾਂਪੁਰਸ਼ਾਂ ਨਾਲ ਗੱਲਬਾਤ ਕਰਨ ਦਾ। ਮਹਾਂਪੁਰਸ਼ਾਂ ਨੂੰ ਕਦੀ ਵੀ ਸਾਧ ਸੰਗਤ ਦੀ ਬੇਨਤੀ ਕਰਨੀ ਹੈ ਤੇ ਮਨੋ ਕਰਿਆ ਜੇ। ਸਾਡੇ ਅੰਬਾਲੇ ਇੱਕ ਹੈਡ ਗ੍ਰੰਥੀ ਹੁੰਦੇ ਸਨ, ਗਿਆਨੀ ਹਰਨਾਮ ਸਿੰਘ ਜੀ, ਬੜੇ ਵਿਦਵਾਨ ਹੋਏ ਨੇ ਉਹ, 30-35 ਸਾਲ ਪਹਿਲਾਂ ਸਰੀਰ ਛੱਡ ਗਏ। ਉਹਨਾਂ ਨੂੰ ਇੱਕ ਲੀਡਰ ਸਾਹਿਬਾਨ ਕਹਿਣ ਲੱਗਾ, ਜੀ ਇੱਕ ਬੇਨਤੀ ਕਰਨੀ ਹੈ। ਉਹ ਕਹਿੰਦੇ ਵੀ ਜਥੇਦਾਰ ਜੀ, ਬੇਨਤੀ ਕਰਿਆ ਜੇ, ਬੇਨਤੀ ਚ ਹੁਕਮ ਨਾਲ ਲਪੇਟ ਕੇ ਦੇ ਦਿਆ ਜੇ। ਵੀ ਕਈ ਵਾਰੀ ਕਹਿਣ ਨੂੰ ਤੇ ਬੇਨਤੀ ਹੁੰਦੀ ਹੈ ਤੇ ਵਿੱਚ ਹੁਕਮ ਜਿਹੜਾ ਲਪੇਟਿਆ ਹੁੰਦਾ, ਵੀ ਬੇਨਤੀ ਕਰਿਆ ਜੇ ਹੁਕਮ ਲਪੇਟ ਕੇ ਬੇਨਤੀ ਉੱਪਰ ਲਾ ਦਿੱਤੀ ਤੇ ਵਿੱਚ ਹੁਕਮ ਚੜਾ ਤਾ, ਫੇਰ ਕੋਈ ਨੀ ਗੱਲ ਬਣਨੀ, ਸਿੱਧੀ ਜੀ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਕੋਲ ਜਾਣਾ ਤੇ ਫਿਰ ਬੇਨਤੀ ਕਰਨੀ ਹੈ, ਹੱਥ ਜੋੜ ਕੇ, ਸਿਰ ਝੁਕਾ ਕੇ, ਮੱਥਾ ਟੇਕ ਕੇ ਮੈਂ ਬੇਨਤੀ ਕਰਾਂਗਾ।
ਅਸ ਕਹਿ ਆਏ ਹਜ਼ੂਰ ਆਦੇਸ਼ ਬਖਾਨਿਆ।
ਪਰਥਰੀ ਐਸਾ ਕਹਿ ਕੇ ਚੱਲ ਪਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੈਠੇ ਸਨ। ਉੱਥੇ ਆ ਕੇ ਉਹਨਾਂ ਨੇ ਸਤਿਗੁਰਾਂ ਨੂੰ ਆਦੇਸ਼ ਆਖਿਆ।
ਹਰ ਕਤਾਰ ਔਰ ਮਿਲਿਓ ਜੋਰ ਕਰ ਪਾਨਿਆ।
ਹਰ ਮਨ ਉਹਦਾ ਖੁਸ਼ ਪ੍ਰਸੰਨ ਖਿੜਿਆ ਆਇਆ, ਹੱਥ ਜੋੜ ਕੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ।
ਚਲੀਏ ਦੀਨ ਦਿਆਲ ਮੇਰ ਕੇ ਉਪਰੇ।
ਪਰਥਰੀ ਜੀ ਕਹਿਣ ਲੱਗੇ, ਚਲੀਏ ਦੀਨ ਦਿਆਲ, ਇਹ ਦੀਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਜੀ, ਸੁਮੇਰ ਪਰਬਤ ਦੇ ਉੱਤੇ ਸਿੱਧ ਮੰਡਲੀ ਉਡੀਕ ਰਹੀ ਹੈ, ਕਿਰਪਾ ਕਰੋ, ਚਰਨ ਪਾਓ, ਸਿੱਧ ਮੰਡਲੀ ਨੂੰ ਦਰਸ਼ਨ ਦਿਓ।
ਹੋ ਦਰਸ ਚੈਤ ਸਭ ਸਿੱਧ ਉਡੀਕਤ ਹਿਤ ਦਰੇ।
ਉੱਥੇ ਸਾਰੇ ਸਿੱਧ ਮਹਾਰਾਜ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ ਹੈ, ਉਡੀਕ ਰਹੇ ਨੇ, ਕਦੋਂ ਆਪ ਜੀ ਉੱਥੇ ਪਹੁੰਚੋਗੇ ਤੇ ਉਹਨਾਂ ਨੂੰ ਦਰਸ਼ਨ ਦਿਓਗੇ।
ਬੋਲੇ ਪੰਕਜ ਨੈਣ ਕੀਨ ਸਨਮਾਨਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਥਰੀ ਜੀ ਨੂੰ ਜੀਆਂ ਆਖਿਆ, ਬੜੇ ਸਨਮਾਨ ਨਾਲ, ਕਿਉਂਕਿ ਸਾਧ ਸੰਗਤ ਜੀ ਜਿਹੜਾ ਪਰਮਾਰਥ ਦਾ ਰਸਤਾ ਹੈ ਇਹਦੇ ਚ ਵੱਡਾ ਛੋਟਾ ਕੋਈ ਨਹੀਂ ਵੇਖਿਆ ਜਾਂਦਾ। ਇੱਥੇ ਪ੍ਰੇਮ ਭਗਤੀ ਸ਼ਰਧਾ ਉਹਦਾ ਸਤਿਕਾਰ ਹੁੰਦਾ। ਰਾਤ ਹੀ ਮੈਂ ਕਥਾ ਪੜ੍ਹ ਰਿਹਾ ਸੀ, ਗੁਰੂ ਕਲਗੀਧਰ ਪਾਤਸ਼ਾਹ ਕੋਲ ਇੱਕ ਮੁਸਲਮਾਨ ਫਕੀਰ ਬਹੁਤੀ ਭੀੜ ਵਿੱਚੋਂ ਲੰਘ ਕੇ ਫੁੱਲਾਂ ਦਾ ਬੁੱਕ ਲੈ ਕੇ ਆਇਆ ਸੀਗਾ ਤੇ ਉਹਨੇ ਮਹਾਰਾਜ ਦੇ ਅੱਗੇ ਫੁੱਲ ਰੱਖੇ ਤੇ ਪਸੀਨਾ ਵਿਚਾਰੇ ਦਾ ਛੁੱਟਿਆ ਤੇ ਮਹਾਰਾਜ ਕਹਿਣ ਲੱਗੇ, ਸੰਤ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਭੇਟਾ ਲਿਆਉਣ ਦੀ ਕੀ ਲੋੜ ਹੈ, ਤੁਹਾਡੇ ਤੇ ਦਰਸ਼ਨ ਹੀ ਸਾਡੇ ਦੀ ਭੇਟਾ, ਤੁਸੀਂ ਆ ਗਏ ਨਾ ਉਹੀ ਭੇਟਾ। ਉਹ ਕਹਿਣ ਲੱਗਾ, ਮਹਾਰਾਜ ਮੈਂ ਸੁਣਿਆ ਵੀ ਖਾਲੀ ਹੱਥ ਜਾਣਾ ਰੂਹ ਕਾਲੀ ਹੁੰਦੀ ਹੈ। ਮਹਾਰਾਜ ਕਹਿੰਦੇ ਰੂਹ ਕਾਲੀ ਹੁੰਦੀ ਉਹਨਾਂ ਦੀ ਜਿਨ੍ਹਾਂ ਦੇ ਅੰਦਰ ਲੋਭ ਲਾਲਚ ਤ੍ਰਿਸ਼ਨਾ। ਤੁਹਾਡੀ ਰੂਹ ਸਦਾ ਹੀ ਪਵਿੱਤਰ ਹੈ ਕਿਉਂਕਿ ਤੁਸੀਂ ਰੱਬ ਨਾਲ ਜੁੜੇ ਹੋਏ। ਤੇ ਸਾਧ ਸੰਗਤ ਜੀ ਭਰਥਰੀ ਦਾ ਅੱਗੋਂ ਮਹਾਰਾਜ ਸਤਿਕਾਰ ਵੇਖੋ ਕਿਵੇਂ ਕਰ ਰਹੇ ਆ। ਆਓ ਭਰਥਰੀ ਰਾਜ, ਜੋਗੀ ਰਾਜ ਆਓ ਜੀ ਆਇਆ ਨੂੰ। ਹਾਂਜੀ,
ਧੰਨ ਭਰਥਰੀ ਤੋਂ ਮੈਂ ਜੋਗ ਰਸ ਜਾਣੇ ਆ।
ਧੰਨੋ ਭਰਥਰੀ ਜੀ, ਤੁਸੀਂ ਧੰਨੋ ਧੰਨੋ, ਤੁਸੀਂ ਜੋਗ ਰਸ ਜਾਣੇ ਆ, ਯੋਗ ਨੂੰ ਜਾਣ ਲਿਆ, ਯੋਗ ਦਾ ਰਸ ਪਾਇਆ। ਬੜਾ ਔਖਾ ਹਨੂਮਾਨ ਨਾਟਕ ਜੇ ਗੱਲ ਬੜੀ ਕਮਾਲ ਦੀ ਹਿਰਦੇ ਰਾਮ ਨੇ ਲਿਖੀ ਹੈ। ਭੋਗ ਹੈ ਛਾੜ ਨ ਜੋਗ ਕਰੈ ਕੋਉ, ਮੈਂ ਸ਼ਿਵ ਲੋਕ ਨਿਹਾਰਿਓ। ਉਹ ਕਹਿੰਦਾ ਜੋਗ ਭੋਗ ਛੱਡ ਕੇ ਨੀ ਕੋਈ ਜੋਗ ਕਰਦਾ, ਭੋਗ ਛੱਡ ਕੇ ਜੋਗ ਕਰਨ ਨੂੰ ਕਿਹਦਾ ਜੀ ਕਰਦਾ। ਰਾਣੀਆਂ ਸੋਨੇ ਦੇ ਮਹਿਲ, ਹੁਕਮ ਚੱਲਦਾ ਉਜੈਨ ਦਾ ਰਾਜਾ, ਤੇ ਜ਼ਮੀਨ ਤੇ ਵੀ ਸੋਨਾ ਵਿਛਿਆ ਉਹਦੇ ਪੈਰਾਂ ਵਿੱਚ, ਐਡਾ ਰਾਜਾ। ਪਰ ਸਭ ਕੁਝ ਛੱਡ ਕੇ ਜੋਗ ਕੀਤਾ, ਤਿਆਗ ਕੀਤਾ, ਕੋਈ ਸੌਖੀ ਜੀ ਗੱਲ ਨਹੀਂ। ਮਹਾਰਾਜ ਕਹਿੰਦੇ ਭਰਥਰੀ ਤੂੰ ਧੰਨ ਹੈ ਜਿਹਨੇ ਜੋਗ ਦਾ ਰਸ ਪਾ ਲਿਆ ਹੈ।
ਚੰਦ ਬਦਨ ਕ੍ਰਿਆ ਤਜੀ ਦੇਸ਼ ਧਨ ਰਾਜ ਜੋ।
ਇਹੋ ਜਿਹੀਆਂ ਰਾਣੀਆਂ ਜਿਨ੍ਹਾਂ ਦਾ ਮੁਖ ਚੰਦਰਮਾ ਵਰਗਾ ਸੁੰਦਰ ਸੀਗਾ, ਇੱਕ ਦੋ ਰਾਣੀਆਂ ਨਹੀਂ ਸੈਂਕੜੇ ਰਾਣੀਆਂ ਸਨ। ਸਭ ਤੋਂ ਪਿਆਰੀ ਰਾਣੀ ਪਿੰਗਲਾ ਬੇਵਫਾ ਨਿਕਲੀ ਸੀ, ਜਿਹਨੂੰ ਅਮਰਫਲ ਦਿੱਤਾ ਸੀ ਤੇ ਉਹਨੇ ਆਪਣੇ ਕਿਸੇ ਮਿੱਤਰ ਨੂੰ ਦੇਤਾ ਸੀ, ਤੇ ਮਿੱਤਰ ਨੇ ਵੇਸ਼ਿਆ ਨੂੰ ਦੇਤਾ ਸੀ ਤੇ ਵੇਸ਼ਿਆ ਨੇ ਫਿਰ ਰਾਜੇ ਕੋਲ ਲੈ ਜਾਂਦਾ ਸੀ। ਉਥੋਂ ਰਾਜੇ ਭਰਥਰੀ ਨੂੰ ਵੈਰਾਗ ਹੋਇਆ ਸੀ ਤੇ ਰਾਜ ਵੀ ਛੱਡਿਆ। ਉਜੈਨ ਦੀ ਰਾਜਧਾਨੀ ਛੱਡ ਕੇ ਮਾਲਵਾ ਦੇਸ਼, ਇੱਕ ਇਹ ਮਾਲਵਾ ਇੱਕ ਉਜੈਨ, ਇੰਦੌਰ ਇਲਾਕਾ ਪੁਰਾਣਾ ਮਾਲਵਾ ਉਹ ਹੈ ਉਜੈਨ। ਇਹਦਾ ਦਸਵੇਂ ਪਾਤਸ਼ਾਹ ਨੇ ਜੰਗਲ ਦੇਸ਼ ਜਦੋਂ ਮਹਾਰਾਜ ਨੇ ਆਖਿਆ ਨਾ ਵੀ ਜੰਗਲ ਸਾਡਾ ਮਾਲਵਾ ਹੈ, ਫਿਰ ਇਹ ਮਾਲਵਾ ਬਣਿਆ, ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀ। ਉਹ ਰਾਜਧਾਨੀ ਮਾਲਵਾ ਉਜੈਨ ਇੰਦੌਰ ਦਾ ਇਲਾਕਾ, ਉਧਰ ਸਾਰੇ ਰਾਜ ਦਾ ਮਾਲਕ ਸੀ ਮਹਾਰਾਜਾ ਭਰਥਰੀ, ਤੇ ਜੋਗ ਛੱਡ ਕੇ ਭੋਗ ਛੱਡ ਕੇ ਜੋਗੀ ਬਣ ਗਿਆ।
ਉਹ ਜਨਮ ਸੁਹਾਰੇ ਉਹ ਰਤਨ ਤਿਆਗ ਜਗ ਲਾਜ ਜੋ।
ਤੇ ਬੜੀ ਵੱਡੀ ਗੱਲ ਹੈ ਲੋਕ ਲਾਜ ਛੱਡਣੀ, ਰਾਜ ਛੱਡਣ ਨਾਲੋਂ ਲੋਕ ਲਾਜ ਛੱਡਣੀ ਵੱਧਦੀ। ਦੁਨੀਆਂ ਕੀ ਆਖੇਗੀ, ਰਾਜਾ ਭੀਖ ਮੰਗਦਾ ਪਿਆ, ਇੱਥੇ ਹੀ ਮਰ ਜਾਂਦੇ ਆਪਾਂ, ਸਾਰੇ ਫਸੇ ਹੋਏ ਆ ਲੋਕ ਲਾਜ ਵਿੱਚ, ਕੋਈ ਵੀ ਨਹੀਂ ਗੱਲਾਂ ਕਰਨੀਆਂ ਸੌਖੀਆਂ, ਲੋਕ ਲਾਜ ਛੱਡਣੀ ਔਖੀ। ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ, ਜਿੱਥੇ ਸਮਾਜ ਕੀ ਕਹੇਗਾ ਉੱਥੇ ਬ੍ਰੇਕ ਲੱਗ ਗਈ, ਸਾਰਿਆਂ ਨੂੰ ਲੱਗੀ, ਆਪਾਂ ਨੂੰ, ਆਪਾਂ ਅੱਗੇ ਨਹੀਂ ਤੁਰ ਸਕਦੇ, ਸਾਰੇ ਫਸੇ ਹੋਏ ਹਾਂ, ਭਾਵੇਂ ਮੈਂ ਵੀ ਹਾਂ ਤੁਸੀਂ ਹੋ, ਸਾਰੇ ਆਪਾਂ ਇੱਥੇ ਫਸੇ ਹਾਂ ਲੋਕ ਲਾਜ। ਪਰ ਰਾਜੇ ਭਰਥਰੀ ਨੇ ਧੰਨ ਕਮਾਈ ਕੀਤੀ, ਦੁਨੀਆਂ ਜੋ ਮਰਜ਼ੀ ਕਹੀ ਜਾਵੇ, ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਓ ਹੈ ਟਾਰ। ਇੱਕ ਪਿਆਲਾ ਪਾਣੀ ਦਾ ਇੱਕ ਸਰਾਣਾ ਕਹਿੰਦੇ ਘਰੋਂ ਲੈ ਕੇ ਤੁਰਿਆ ਸੀ। ਉਹ ਵੀ ਜਦੋਂ ਸ਼ਹਿਰੋਂ ਬਾਹਰ ਨਿਕਲਿਆ ਤੇ ਇੱਕ ਬੰਦਾ ਬੁੱਕ ਨਾਲ ਪਾਣੀ ਪੀਂਦਾ ਵੇਖਿਆ, ਕਹਿੰਦਾ ਪਿਆਲਾ ਕੀ ਕਰਨਾ, ਇਹਦਾ ਵੀ ਮੋਹ ਸਾਂਭਣਾ ਪਏਗਾ। ਉਹ ਵੀ ਸਿੱਟ ਦਿੱਤਾ। ਇੱਕ ਬੰਦਾ ਬਾਂਹ ਤੇ ਸਿਰ ਧਰ ਕੇ ਸੁੱਤਾ ਵੇਖਿਆ, ਆਖਿਆ ਸਰਾਣਾ ਕੀ ਕਰਨਾ, ਬਾਂਹ ਤੇ ਸਿਰ ਧਰ ਲਿਆ ਕਰਾਂਗੇ, ਸਰਾਣਾ ਵੀ ਸੁੱਟ ਦਿੱਤਾ ਤੇ ਫਿਰ ਤਿਆਗੀ ਬਣਿਆ ਤੇ ਫਿਰ ਸੱਟਾਂ ਖਾਧੀਆਂ ਬੜੀਆਂ, ਜਿਵੇਂ ਡਿੱਗ ਡਿੱਗ ਕੇ ਸਵਾਰ ਹੁੰਦਾ ਭਰਥਰੀ ਡਿੱਗ ਡਿੱਗ ਕੇ ਸਵਾਰ ਹੋਇਆ, ਬਨਾਰਸ ਸ਼ਹਿਰ ਵਿੱਚ ਵੜਿਆ ਸਵੇਰੇ 4:45 ਦਾ ਗਰਮੀ ਦੇ ਦਿਨ, ਥੋੜਾ ਥੋੜਾ ਘੁਸ ਮੁਸਲਾ, ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ, ਜਿਹੜੀਆਂ ਬੰਦੇ ਨੂੰ ਆਦਤਾਂ ਪਈਆਂ ਹੁਣ ਜਾਂਦੀਆਂ ਬੜੀਆਂ ਔਖੀਆਂ, ਲਾਲ ਪਿਆ ਹੱਥ ਨਾਲ ਚੁੱਕਣ ਲੱਗਾ, ਭਰਾ ਪੀ ਕਿਸੇ ਹੱਥ, ਕਹਿੰਦਾ ਉਹ ਮਨਾ ਤੂੰ ਕਿੱਦਾਂ ਬੇਈਮਾਨ ਹੈ ਹੇ ਕ੍ਰਿਸ਼ਨਾ, ਉੱਥੇ ਰਤਨ ਜੜਤ ਮੰਦਰ ਤਜੇ, ਰਤਨਾਂ ਨਾਲ ਜੜੇ ਲਾਲਾਂ ਨਾਲ ਜੜੇ ਮਹਿਲ ਛੱਡਤੇ, ਮਾੜੀਆਂ ਛੱਡਤੀਆਂ, ਰਾਣੀਆਂ ਛੱਡਤੀਆਂ, ਸਭ ਕੁਝ ਛੱਡਤਾ, ਲਾਲਾਂ ਦੇ ਕੋਠੇ ਭਰੇ ਪਏ ਸੀ, ਪਰ ਇਹ ਮਨਾ ਤੂੰ ਕਿੱਥੇ ਲਿਆ ਕੇ ਸੁੱਟਦਾ, ਭਰਾ ਪੀ ਕਿਸੇ ਹੱਥ, ਫਿਰ ਘਾਲਣਾ ਘਾਲੀ ਗਿਆ ਘਾਲੀ ਗਿਆ ਘਾਲੀ ਗਿਆ, ਜੁੜਦੇ 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 ਸੁਰਤੀ ਰੱਬ ਨਾਲ ਜੁੜੀ, ਜਦੋਂ ਤੇ ਆਵਾਜ਼ ਆਈ, ਮੰਗ ਕੀਤੀ ਮੇਰੀ ਮੁਕਤੀ ਕਦੋਂ ਹੋਵੇਗੀ, ਤੇਰੇ ਦਰਸ਼ਨ ਕਦੋਂ ਹੋਣਗੇ, ਅਕਾਲ ਪੁਰਖ ਦੀ ਆਵਾਜ਼ ਆਈ, ਤੇਰੇ ਬੂਹੇ ਤੇ ਆਸ਼ਰਮ ਦੇ ਬਾਹਰ ਆ ਕੇ ਬੈਠਾਂਗੇ, ਨਾਨਕ ਨਾਮ ਹੋਵੇਗਾ, ਸਾਧੂ ਰੂਪ ਹੋਵੇਗਾ, ਦਰਸ਼ਨ ਦਿਆਂਗੇ, ਉਪਦੇਸ਼ ਦਿਆਂਗੇ, ਤੇਰਾ ਕਲਿਆਣ ਹੋ ਜਾਏਗਾ। ਉਸੇ ਤਰ੍ਹਾਂ ਹੋਇਆ, ਗੁਰੂ ਨਾਨਕ ਸਾਹਿਬ ਨੂੰ 1500-1600 ਸਾਲ ਭਰਥਰੀ ਨੇ ਉਡੀਕਿਆ, ਸਾਡੇ ਕੋਲੋਂ 15 ਮਿੰਟ ਨਹੀਂ ਉਡੀਕਿਆ ਜਾਂਦਾ, 1500-1600 ਸਾਲ ਆਯੂ ਵਧਾਈ ਯੋਗ ਬਲ ਨਾਲ, ਕਿ ਪਰਮੇਸ਼ਰ ਦਾ ਅਵਤਾਰ ਹੋਵੇਗਾ, ਦਰਸ਼ਨ ਕਰਾਂਗਾ, ਫੇਰ ਜਾਵਾਂਗਾ। ਅੱਜ ਮਹਾਰਾਜ ਕਹਿੰਦੇ ਭਰਥਰੀ ਤੈਨੂੰ ਧੰਨ ਹੈ, ਤੂੰ ਸਭ ਕੁਝ ਤਿਆਗਿਆ ਹੈ,
ਅਥਮ ਮੇਰ ਪਰ ਆਪ ਜਾਏ ਸੁਧ ਦੀਜੀਏ।
ਹੁਣ ਇਸ ਤਰ੍ਹਾਂ ਕਰੋ, ਤੁਸੀਂ ਸੁਮੇਰ ਪਰਬਤ ਤੇ ਪਹਿਲਾਂ ਆਪ ਜਾਓ, ਜਾ ਕੇ ਗੁਰੂ ਗੋਰਖਨਾਥ ਜੀ ਨੂੰ ਅਤੇ ਬਾਕੀ ਸਿੱਧ ਮੰਡਲੀ ਨੂੰ ਖਬਰ ਕਰ ਦਿਓ,
ਅਮਰੀ ਸਿੱਧਨ ਸਰਬ ਆਦੇਸ਼ ਪਨੀਜੀਏ,
ਔਰ ਸਾਡੇ ਵੱਲੋਂ ਸਾਰੇ ਸਿੱਧਾਂ ਨੂੰ ਨਮਸਕਾਰ ਕਰਿਆ। ਧੰਨ ਗੁਰੂ ਨਾਨਕ ਸੱਜੇ ਪਾਤਸ਼ਾਹ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡਾ ਤਾਂ ਸਾਧ ਸੰਗਤ ਜੀ ਅੱਜ ਕੱਲ ਸਿੱਖਾਂ ਦੀ ਧੌਣ ਚ ਕਿੱਲੇ ਗੱਡੇ ਹੋਏ ਆ, ਕਿਸੇ ਅੱਗੇ ਹੱਥ ਜੋੜ ਦੇਣੇ, ਸਿਰ ਝੁਕਾ ਦੇਣਾ ਨਹੀਂ ਆਉਂਦਾ ਸਾਨੂੰ, ਜੇ ਕੋਈ ਗੁਰਸਿੱਖ ਝੁਕਾ ਵੀ ਦੇਵੇ ਸਿਰ ਤੇ ਉਹਨੂੰ, ਉਸੇ ਵੇਲੇ ਕਹਿਣਗੇ ਤੂੰ ਤੇ ਤਨਖਾਹੀਆ ਹੋ ਗਿਆ, ਤੂੰ ਤੇ ਮੱਥਾ ਟੇਕਦਾ ਸੰਤਾਂ ਨੂੰ, ਫਲਾਣੇ ਮਹਾਂਪੁਰਸ਼ ਨੂੰ ਸਿਰ ਝੁਕਾਤਾ। ਪਰ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ, ਗੱਲ ਬਣਨੀ ਤਾਂ ਜਦੋਂ ਝੁਕਾਂਗੇ। ਗੁਰੂ ਨਾਨਕ ਸਾਹਿਬ ਦਾ ਬਚਨ ਬਸੰਤ ਰਾਗ, ਬਸੰਤ ਮਹੱਲਾ ਪਹਿਲਾ, ਬਸੰਤ ਰਾਗ ਦਾ ਦੂਜਾ ਸ਼ਬਦ ਹੈ, ਬਚਨ ਕਰਦੇ ਸਿਰ ਨਾਨਕ ਲੋਕਾਂ ਪਾਵ ਹੈ, ਭਲਿਆਰੀ ਜਾਉ ਚੇਤੇ ਤੇਰੇ ਨਾਮ ਹੈ। ਨਾਨਕ ਦਾ ਹੋਵੇ ਸਿਰ ਤੇ ਲੋਕਾਂ ਦੇ ਹੋਣ ਪੈਰ, ਉਹਨਾਂ ਲੋਕਾਂ ਦੇ ਜਿਹੜੇ ਰੱਬ ਦਾ ਨਾਂ ਲੈਂਦੇ ਨੇ, ਭਾਵੇਂ ਉਹ ਅੱਲਾ ਅੱਲਾ ਕਹਿੰਦੇ ਨੇ, ਭਾਵੇਂ ਰਾਮ ਰਾਮ ਕਹਿੰਦੇ ਨੇ, ਭਾਵੇਂ ਖੁਦਾ ਖੁਦਾ ਕਹਿੰਦੇ ਨੇ, ਭਾਵੇਂ ਜੋਗੀ ਨੇ, ਭਾਵੇਂ ਸੰਨਿਆਸੀ ਨੇ, ਲੈਂਦੇ ਰੱਬ ਦਾ ਨਾਂ ਨੇ, ਮੇਰਾ ਸਿਰ ਉਹਨਾਂ ਦੇ ਪੈਰਾਂ ਤੇ ਝੁਕਦਾ। ਮਹਾਰਾਜ ਕਹਿੰਦੇ ਭਰਥਰੀ ਜੀ ਜਾ ਕੇ ਸਾਰੀ ਸਿੱਧ ਮੰਡਲੀ ਨੂੰ ਸਾਡੀ ਆਦੇਸ਼ ਆਖਿਆ ਜੇ, ਸਾਡੀ ਨਮਸਕਾਰ ਉਹ ਸਿੱਧ ਮੰਡਲੀ ਨੂੰ ਕਰਿਆ ਜੇ ਜਿਹੜੀ ਬੈਠੀ ਰੱਬ ਦਾ ਨਾਂ ਲੈ ਰਹੀ ਹੈ। ਹਾਂਜੀ,
ਆਵਤ ਹੈ ਪਸ਼ਚਾਤ ਨਾ ਬਿਲਮ ਲਗਾਵਈ,
ਤੁਹਾਡੇ ਪਿੱਛੇ ਪਿੱਛੇ ਆਏ ਖੜੇ ਆ, ਦੇਰੀ ਨਹੀਂ ਲਾਉਂਦੇ ਭਰਥਰੀ ਜੀ, ਤੁਸੀਂ ਪਹੁੰਚੋ ਤੇ ਬਸ ਅਸੀਂ ਪਹੁੰਚਣ ਵਾਲੇ ਹਾਂ।
ਉਹ ਦਰਸ਼ਨ ਪਰਸਨ ਕਰੇ ਭਲੇ ਮਨ ਭਾਵਈ,
ਸੰਤਾਂ ਦੇ ਦਰਸ਼ਨ ਕਰਾਂਗੇ, ਗੁਰੂ ਗੋਰਖਨਾਥ ਜੀ ਨੂੰ ਮਿਲਾਂਗੇ, ਬਾਕੀ ਸਿੱਧਾਂ ਨੂੰ ਮਿਲਾਂਗੇ, ਦਰਸ਼ਨ ਪਰਸਨ ਕਰਾਂਗੇ, ਮਨ ਖੁਸ਼ ਹੋਵੇਗਾ,
ਸੁਣ ਕੇ ਪਰਸਰੀ ਗਏ ਹਰ ਖਾਏ ਕਹਿੰਦੇ
ਪਰਸਰੀ ਗਿਆ ਮਹਾਰਾਜ ਦੇ ਬਚਨ ਸੁਣ ਕੇ ਬੜਾ ਖੁਸ਼ ਹੋਇਆ
ਸਭ ਤੋਂ ਕਹੀ ਆਦੇਸ਼ ਰੁਚਿਰ ਗੁਣ ਗਾਏ ਕਹਿ
ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਆਦੇਸ਼ ਕਹੀ ਬਹੁਤ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ ਦੀ ਉਹਨੇ ਤਾਰੀਫ ਕੀਤੀ ਤਾਰੀਫ ਹੁੰਦੀ ਉਹਦੀ ਹੈ ਜਿਹਦਾ ਮਨ ਨੀਵਾਂ ਹੋਵੇ ਹੰਕਾਰੀ ਬੰਦੇ ਨੂੰ ਨੀ ਕੋਈ ਚੰਗਾ ਕਹਿੰਦਾ ਗੁਰੂ ਨਾਨਕ ਦੀ ਵਡਿਆਈ ਵੱਡੀ ਸਭ ਤੋਂ ਵੱਡੀ ਹੋਈ ਕਿਵੇਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਸਤਗੀਰ ਨੂੰ ਮਿਲੇ ਕਹਿਣ ਲੱਗਾ ਮਹਾਰਾਜ ਰੋਟੀ ਕਿਹੜੀ ਸਬਜ਼ੀ ਨਾਲ ਖਾਓਗੇ ਮਗਦਾਦ ਸ਼ਹਿਰ ਵਿੱਚ ਮਹਾਰਾਜ ਕਹਿੰਦੇ ਗਰੀਬੀ ਦੀ ਸਬਜ਼ੀ ਨਾਲ ਰੋਟੀ ਖਾਵਾਂਗੇ ਸੋਚਾਂ ਚ ਪੈ ਗਿਆ ਵੀ ਆਲੂ ਗੋਭੀ ਟਮਾਟਰ ਬੜੀਆਂ ਸਬਜ਼ੀਆਂ ਗਰੀਬੀ ਨਾਂ ਦੀ ਸਬਜ਼ੀ ਸੁਣੀ ਕੋਈ ਨੀ ਪਰ ਪਹੁੰਚਿਆ ਹੋਇਆ ਫਕੀਰ ਸੀ ਖੁਦਾ ਦੇ ਦਰਬਾਰ ਚ ਗਿਆ ਰੱਬ ਨਾਲ ਗੱਲ ਕੀਤੀ ਕਹਿਣ ਲੱਗਾ ਜੀ ਮੇਰੇ ਘਰ ਨਾਨਕ ਸ਼ਾਹ ਫਕੀਰ ਆਇਆ ਕਹਿੰਦਾ ਰੋਟੀ ਖਾਣੀ ਸਬਜ਼ੀ ਦੀ ਗਰੀਬੀ ਦੀ ਨਾਲ ਤੇ ਹੋਰ ਤੇ ਕਿਤੋਂ ਗਰੀਬੀ ਦੀ ਸਬਜ਼ੀ ਮਿਲਦੀ ਕੋਈ ਨੀ ਮੈਨੂੰ ਸੇਰ ਦੋ ਸੇਰ ਜੇ ਗਰੀਬੀ ਦੀ ਸਬਜ਼ੀ ਹੈ ਤਾਂ ਉਹ ਦੇ ਦਿਓ ਅੱਗੋਂ ਪਰਮੇਸ਼ਰ ਪਤਾ ਕੀ ਕਹਿੰਦੇ ਕਹਿੰਦੇ ਦਸਤਗੀਰ ਮੇਰੇ ਘਰ ਇੱਕ ਸੇਰ ਗਰੀਬੀ ਸੀ ਤਿੰਨ ਪਾ ਨਾਨਕ ਲੈ ਗਿਆ ਪਾਈਆ ਮੇਰੇ ਕੋਲ ਆ ਉਹਦੇ ਵਿੱਚੋਂ ਚੂੰਡੀ ਚੂੰਡੀ ਸਾਰੀ ਦੁਨੀਆਂ ਨੂੰ ਦੇਣੀ ਹੈ ਤੈਨੂੰ ਸੇਰ ਕਿੱਥੋਂ ਦੇ ਦਿਆਂ ਪਹਿਲਾਂ ਹੀ ਬੜੀ ਲੈ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਗਰੀਬੀ ਗਦਾ ਹਮਾਰੀ ਖੰਨਾ ਸਗਵੇ ਨਿਸ਼ਾਰੀ ਸੁਭਾਅ ਚੰਗਾ ਨੇਕ ਸਿਰ ਝੁਕਦਾ ਹੋਵੇ ਤੇ ਸਾਰੇ ਕਹਿੰਦੇ ਆ ਠੀਕ ਹੈ ਜੇ ਐਨ ਧੌਣ ਚ ਕਿੱਲਾ ਗੱਡਿਆ ਹੋਵੇ ਮੂੰਹ ਤੇ ਭਾਵੇਂ ਕਹਿ ਦੇਣ ਬਾਬਾ ਜੀ ਸਰਦਾਰ ਜੀ ਪ੍ਰਧਾਨ ਜੀ ਕੁਛ ਕਹਿ ਦੇਣ ਪਿੱਛੋਂ ਗਾਲਾਂ ਜ਼ਰੂਰ ਕੱਢਦੇ ਆ ਕਹਿੰਦੇ ਸਾਡੀ ਫਤਿਹ ਹੀ ਨੀ ਮੰਨੀ ਤੋ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਨੇ ਸਾਰੇ ਜੋਗੀਆਂ ਨੂੰ ਜਿਹੜੀ ਸਿਰ ਆਦੇਸ਼ ਕਹੀ ਹੈ ਨਾ ਭਰਥਰੀ ਉਹਦੀ ਤਾਰੀਫ ਕਰ ਰਿਹਾ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕਹਿ ਕੱਲੀ ਹੈ ਹਾਂਜੀ
ਆਵਤ ਮਮ ਪਸ਼ਚਾਤ ਕਹਿਤਨੇ ਦੇਰ ਕੋ
ਪਰ ਮੇਰੇ ਪਿੱਛੇ ਪਿੱਛੇ ਆ ਰਹੇ ਨੇ ਦੇਰੀ ਕੋਈ ਨੀ ਕਹਿੰਦੇ ਬਸ ਆਏ ਖੜੇ ਹਾਂ
ਉਹ ਜਿਨੇ ਬਿਲੋਕਨ ਚਾਹ ਤੋ ਸਿਖਰ ਸੁਮੇਰ ਕੋ
ਉਹ ਵੀ ਸਵੇਰ ਪਰਬਤ ਦਾ ਸਿਖਰ ਦੇਖਣਾ ਚਾਹੁੰਦੇ ਆ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਤੁਸੀਂ ਉਹਨਾਂ ਦਾ ਦਰਸ਼ਨ ਕਰਨਾ ਚਾਹੁੰਦੇ ਹੋ
ਕਬਿਤ ਨਾਨਾ ਬਾਂਤੇ ਆਪਸ ਮੈਂ ਕਰਤ ਵਿਚਾਰ ਸਿੱਧ
ਉਹਦਾ ਸਿੱਧ ਮੰਡਲੀ ਬੈਠੀ 84 ਸਿੱਧ ਬੈਠੇ ਆ 9 ਨਾਥ ਬੈਠੇ ਆ ਨਾਨਾ ਭਾਂਤ ਦੀਆਂ ਗੱਲਾਂ ਆਪਸ ਚ ਕਰ ਰਹੇ ਹੈ
ਇੱਥੇ ਮਰਦਾਨਾ ਬੈਨ ਮੁਖ ਤੋਂ ਕਹਿਤੇ
ਇਧਰ ਭਾਈ ਮਰਦਾਨਾ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ
ਸ੍ਰੀ ਪ੍ਰਭੂ ਮੁਕੰਦ ਦੁੱਖ ਦੁੰਦ ਕੇ ਨਿਕੰਦ
ਹੇ ਸੱਚੇ ਪਾਤਸ਼ਾਹ ਮੁਕਤੀ ਦਾਤੇ ਹੇ ਦੁੱਖਾਂ ਨੂੰ ਦੂਰ ਕਰਨ ਵਾਲੇ
ਅਬ ਦੇਖੀਏ ਸੁਮੇਰ ਜਾਂ ਗੋਰਖ ਰਹਿਤਿਆ
ਚਲੋ ਮਹਾਰਾਜ ਹੁਣ ਸੁਮੇਰ ਪਰਬਤ ਤੇ ਚੱਲੀਏ ਜਿੱਥੇ ਗੋਰਖਨਾਥ ਰਹਿੰਦਾ ਗੋਰਖ ਦਾ ਟਿਕਾਣਾ ਵੇਖੀਏ
ਬੇਦੀ ਬੰਸ ਤਾਲ ਕੇ ਕਮਲ ਸੁਨ ਬੋਲੇ ਤਬੈ
ਬੇਦੀ ਬੰਸ ਦੇ ਕਮਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੋਲੇ
ਚਲੋ ਮਰਦਾਨਾ ਦੇਖ ਦੇਖਿਓ ਜੋ ਚੈਤ
ਚਲ ਮਰਦਾਨਾ ਦੇਖ ਲੈ ਜੋ ਤੂੰ ਦੇਖਣਾ ਚਾਹੁੰਦਾ ਜੋ ਤੇਰੀ ਇੱਛਾ ਉਹੀ ਦਿਖਾ ਦਿਆਂਗੇ
ਐਸੀ ਕਹਿ ਗਏ ਸੁਮੇਰ ਪਰ ਤਾਤਕਾਲ
ਇੱਦਾਂ ਕਹਿ ਕੇ ਮਹਾਰਾਜ ਸੁਮੇਰ ਪਰਬਤ ਤੇ ਜਾ ਪਹੁੰਚੇ
ਯਹਾਂ ਸਿੱਧ ਮੰਡਲੀ ਤੋਂ ਗੋਰਖ ਸਹਿਤ
ਇੱਥੇ ਗੋਰਖਨਾਥ ਸਿੱਧ ਮੰਡਲੀ ਦੇ ਸਮੇਤ ਬੈਠਾ ਉਡੀਕ ਕਰ ਰਹੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਪਹੁੰਚੇ
ਕਬਿਤ ਕਰੇ ਨਿਜ ਗਿਆਨ ਕੋ ਬਖਾਨ ਜੇ ਥਾਨ ਬੈਸੇ
ਜਿੱਥੇ ਆਪਣੇ ਆਪਣੇ ਗਿਆਨ ਦਾ ਬਖਿਆਨ ਕਰ ਰਹੇ ਸਨ ਕਿਉਂਕਿ ਉਹਨਾਂ ਦੀ ਵੀ ਸਾਧਨਾ ਬੜੀ ਸੀ ਬੜਾ ਉਹਨਾਂ ਨੇ ਯੋਗ ਸਾਧਿਆ ਸੀ ਉਮਰਾਂ ਵਧਾਈਆਂ ਸਨ ਬੜੀ ਉਹਨਾਂ ਦੀ ਉਹਨਾਂ ਨੇ ਗੋਰਖ ਦੀ ਬਾਣੀ ਪੜ੍ਹੀ ਹੈ ਨਾ ਫਿਰ ਪਤਾ ਲੱਗਦਾ ਕਿ ਗੁਰੂ ਗੋਰਖਨਾਥ ਦੇ ਕੋਲ ਵੀ ਕਿੰਨਾ ਡੂੰਘਾ ਗਿਆਨ ਸੀਗਾ ਕਿੰਨੀਆਂ ਗੁੱਝੀਆਂ ਗੱਲਾਂ ਗੋਰਖਨਾਥ ਆਤਮਾ ਬਾਰੇ اندر بارے جاندا سی. باہر بارے تے دنیا جاندی ہے، اندر بارے جاننا اوکھا. وہ گرو گورکھ ناتھ جتھے گیان دیاں گلاں اپنے سدھا نال کر رہا سی، اوتھے ست گرو جی بول پہنچ گئے.
نانک جی جائے کہ ادیس ہے اچاریا.
اس ویلے مہاراج گرو نانک صاحب جا کے آکھیا آدیش
گورکھ کہت آد پورکھ ادیس بالے.
یہ بچن گرو نانک صاحب کیا کرتے سی، آد پورکھ کو آدیش، پر ایتھے نہیں کیا گرو نانک صاحب نے، ایتھے انہاں دے ڈیرے چ گئے نے، انہاں دی مریادا نال صرف سدھا نو تہانوں آدیش ہو گئے. اینا کیا اگوں گورکھ ناتھ نے گل پکڑی ہے، وہ کہندا مہاراج آد پورکھ نو آدیش، یعنی جیڑی گل تسی کہندے ہو سانو سویکار ہے. آکھو ستنام. آد پورکھ نو آدیش تسی کہندے سی، اج اسی بھی کہنے ہاں. مہاراج گرو نانک صاحب جی تہاڈی مت، تہاڈے بچن، تہاڈے بول وجندار نے. جو تسی کہندے ہو آد پورکھ نو آدیش بالکل ٹھیک ہے، آد پورکھ نو آدیش ہے.
آؤ بیٹھ میرے ڈگ ات ستکاریا.
گرو گورکھ ناتھ جی اٹھ کھڑے ہوئے، انہوں نے دوویں ہاتھ جوڑے، آؤ میرے پاس بیٹھ. جڑا تونا لایا ہوا سی اس تونے دے آلے دوالے سدھ منڈلی بیٹھ دی ہے، تے تونے دے لاگے گرو نانک صاحب جی دا آسن لا کے اتھے بیٹھو میرے کول. بڑے ستکار نال سچے پاتشاہ جی نو اپنے سجے پاسے بٹھایا.
من میں بچار ہے مت ہمرے جے تارا.
من وچ گورکھ ناتھ سوچ رہا ہے، کیونکہ اے جڑی اندر دیاں گلاں نے ساتھ سنگت جی، اے اکال پرخ دے واس نے، جیوں پرے رہ تیوں کرنا. اندر چ وچار آ رہی ہے کہ جے گرو نانک ساڈا مت دھارن کر لوے، سدھی منی وچاریا کیویں درشن اے لے وے بالا، کیویں وی سدھ بن جاوے.
جگت بچھارا جس پوری پجاریا.
سارے جگت وچ ساڈا جس ہو جاوے گا، ایسا جو بھی کلی میں ہمرے پنتھ کرے اجالا. پھر تاں سارے پاسے ساڈے سدھاں دی جے جے کار ہو جاوے گی.
ایسے پرتھری سنگ بولیو لیاؤ پیالا.
پھر کول بٹھا کے پرتھری نو کیا، پرتھری جی جاؤ جل پانی لے کے آؤ، پیالہ لے کے آؤ.
نانک کو دیو لیو لاگا متواریا.
پیالہ لیاؤ، نانک جی نو پیائیے، انہاں دی بھی برتی ٹک جاوے شراب دا پیالہ، کیونکہ سدھ جڑے سن وہ شراب پی کے سمادھی لاندے سن، دھیان لاندے سن، انہوں نے مٹکے بھر بھر کے رکھے ہوئے. کہندا سپرسری جی اٹھو لیاؤ پیالہ، نانک جی نو پیائیے تے انہاں دی لب لگ جاوے.
کبیت آنیو تب تائے گرو اگرج بنائے راکھیو.
پرسری جی گئے فٹا فٹ مٹکے وچوں بڑا سونا پیالہ وڈا بھر کے باٹا سات گرو نانک سچے پاتشاہ جی دے سامنے لیا دیتا شراب دا.
پوجے مت والا بالیاں کو اب پیجیے.
تے گورکھ ناتھ جی کہن لگے بالا، بالا بالک نو کہنے، مارے دی عمر چھوٹی سی نا، اس کر کے وہ وڈی عمر دے 500-500 سال دے سن. تے کہن لگے بالک پیو، بالا جی پیو، نانک جی پیو، مت والے ہو جاؤ گے، مست ہو جاؤ گے، ایسی چڑھے گی دارو بھی 24 گھنٹے سمادھی سن سمادھی لگی رہے گی.
شری گرو بخانی ایک ایسے آنیو پانی تم.
سات گرو مہاراج وہ پیالے وال ویکھ کے کہندے پرتھری جی کہو جا پانی لے کے آئے ہو.
گورکھ کہت پیو لیو کو لگی جیے.
گورکھ کہن لگا جی اے پانی جدو سمندر رڑکیا سی ادو دیوتیا نے یہ بھی کڈیا سی، بڑی قیمتی چیز ہے، یہ پی کے لب لگتی ہے، لب لاؤ دھیان لاؤ. تسی
شیسوں تے کال تر بھوک پیاس دو ہر.
جدو پیندیا سار لب لگے گی سر تو کال ٹل جائے، کال سما ਕਿੰਨੇ ਵਜੇ ਘੜੀ ਦੇ, ਫਿਰ ਥੋੜਾ ਵੇਖਣਾ, ਫਿਰ ਧਿਆਨ ਲੱਗ ਗਿਆ। ਕਹਿੰਦਾ ਸੀਸ ਹੂੰ ਤੇ ਕਾਲ ਢਲੈ, ਮੌਤ ਦਾ ਵੀ ਡਰ ਨੀ ਰਹਿੰਦਾ। ਕਹਿੰਦਾ ਭੁੱਖ ਪਿਆਸ ਵੀ ਕੋਈ ਨੀ ਨੇੜੇ ਆਉਂਦੀ, ਪਿਆਲਾ ਪੀ ਕੇ ਸੁਨ ਮੁਨ ਹੋ ਜਾਈਦਾ ਹੈ।
ਤੀਨੋ ਤਾਪ ਨਾਸ ਕਰੇ ਚੌਥੇ ਪਗ ਪੀਜੀਏ,
ਔਰ ਤਿੰਨੇ ਤਾਪ ਨਾਸ ਹੋ ਜਾਂਦੇ ਨੇ। ਪੀ ਕੇ ਚੌਂਕੜਾ ਮਾਰ ਲੋ, ਸੁਨ ਮੰਡਲ ਮੇ ਧਿਆਨ ਲਾ ਲੋ, ਤੇ ਬਸ ਫਿਰ ਕੀ ਹੈ ਕਿ ਚੌਥੇ ਪਦ ਪੀਜੀਏ। ਚੌਥੀ ਪਦਵੀ ਜਿਹੜੀ ਤੁਰਿਆ ਅਵਸਥਾ ਹੈ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਜਾਗਰਤ ਸੁਪਨ ਸੁਖੋਪਤੀ, ਇਹਨਾਂ ਜਿੱਥੇ ਦੁਨੀਆ ਰਹਿੰਦੀ ਹੈ, ਪਰ ਚੌਥੀ ਪਦਵੀ ਮਿਲ ਜਾਏਗੀ ਨਾਨਕ ਜੀ, ਜਰਾ ਪੀ ਕੇ ਤਾਂ ਦੇਖੋ।
ਵਿਸਰੈ ਜੋ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ,
ਇਹਨੂੰ ਪੀਂਦਿਆਂ ਸਾਰ ਮੇਰੀ ਤੇਰੀ ਭੁੱਲ ਜਾਏਗੀ, ਨਾ ਮੇਰੀ ਨਾ ਤੇਰੀ, ਕੁਛ ਨੀ ਰਹੇਗਾ। ਔਰ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਉਹ ਹੱਥ ਜੋੜ ਕੇ ਚਰਨਾਂ ਚ ਖਲੋ ਜਾਣਗੀਆਂ, ਚੇਲੀਆਂ ਬਣ ਜਾਣਗੀਆਂ।
ਸੁਣੀਏ ਕਨੇਰੀ ਧੁਨ ਅਮਰ ਹੋਵੀ ਜੀਏ,
ਦਸਵੇਂ ਦੁਆਰ ਚ ਅਨਾਦ ਧੁਨੀ ਵੱਜਣੀ ਸ਼ੁਰੂ ਹੋ ਜਾਏਗੀ, ਪੂਰਾ ਆਨੰਦ ਲਓਗੇ, ਸੁਣੋਗੇ ਤੁਸੀਂ ਉਹ ਪੰਜ ਸ਼ਬਦ ਧੁਨ ਅਨਹਦ ਵਾਜੇ, ਉਹ ਤੁਹਾਡੇ ਦਸਵੇਂ ਦੁਆਰ ਚ ਵੱਜਣਗੇ ਤੇ ਸੁਣੋਗੇ ਆਨੰਦ ਦੇ ਨਾਲ।
ਸੋਈਆ ਸ੍ਰੀ ਗੁਰੂ ਬੂਜਤ ਕੌਣ ਵਿਧੀ ਤੁਮ ਕਦ ਲਿਓ ਮਦ ਦੇ ਬਤਾਈ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਿਆਲੇ ਵੱਲ ਵੇਖੀ ਜਾਂਦੇ, ਕੋਲ ਗੁਰੂ ਗੋਰਖ ਨਾਥ ਜੀ ਬੈਠੇ, ਸਾਹਮਣੇ ਭਰਥਰੀ ਬੈਠਾ, ਏਦਾਂ ਸਿੱਧ ਮੰਡਲੀ ਆਲੇ ਦੁਆਲੇ ਬੈਠੀ। ਮਹਾਰਾਜ ਕਹਿੰਦੇ ਹੈ ਆ ਜਿਹੜਾ ਪਾਣੀ ਲੈ ਕੇ ਆਏ ਹੋ ਇਹ ਤੁਸੀਂ ਕਿਵੇਂ ਕੱਢਿਆ, ਯਾਨੀ ਇਹ ਸ਼ਰਾਬ ਕੱਢਣ ਦਾ ਤਰੀਕਾ ਦੱਸੋ।
ਜੰਗਲ ਭਾਖੇ ਕਰੀ ਪੱਠੀਆ ਚਿਤ ਲਾਹਨ ਕੋ ਕਰਕੇ ਕਸ ਪਾਏ।
ਜੰਗਲ ਨਾਥ ਬੋਲਿਆ, ਕਹਿੰਦਾ ਜੀ ਇਹ ਕਿਹੜੀ ਔਖੀ ਗੱਲ ਹੈ, ਭੱਠੀ ਲਾਈ ਤੇ ਲਾਹਣ ਤਿਆਰ ਕੀਤੀ, ਗੁੜ ਵਗੈਰਾ ਪਾ ਕੇ ਤੇ ਉਹਦੇ ਵਿੱਚ ਕਿੱਕਰ ਦਾ ਸੱਕ ਪਾ ਦਿੰਦੇ ਆ, ਕੋਈ ਸੰਤਰੇ ਪਾ ਦਿੰਦੇ ਆ, ਕੋਈ ਅੰਗੂਰ ਪਾ ਦਿੰਦੇ ਆ, ਤੇ ਫਿਰ ਉਹਨੂੰ ਰੂੜੀ ਚ ਵੀ ਦੱਬ ਦਿੰਦੇ ਆ ਵੀ ਉਹ ਜਰਾ ਤਰਕ ਜਾਵੇ ਚੰਗੀ ਤਰ੍ਹਾਂ। ਤੇ ਮੈਨੂੰ ਕਈ ਵਾਰੀ ਕਥਾ ਸੁਣਾਉਣ ਤੋਂ ਬਾਅਦ ਤੁਹਾਡੇ ਵਰਗੇ ਪ੍ਰੇਮੀ ਪੁੱਛਦੇ ਹੁੰਦੇ ਆ, ਗਿਆਨੀ ਜੀ ਵੀ ਭੱਠੀ ਲਾਈ ਤੇ ਨੀ ਰੱਖੀ ਕਿਤੇ, ਬਈ ਜਿਹੜੀ ਤੁਸੀਂ ਤਜਰਬਾ ਰੱਖਦੇ ਹੋ। ਤੋ ਸਾਧ ਸੰਗਤ ਜੀ ਗੱਲ ਹੈ ਵੀ ਪੰਜਾਬੀ ਬੰਦੇ ਆ ਤੇ ਇਹ ਵੀ ਤੇ ਆਪਾਂ ਕਹਿ ਨੀ ਸਕਦੇ ਵੀ ਚਲੋ ਨਹੀਂ ਜਾਣਦੇ, ਸਾਰਾ ਕੁਝ ਆਪਣੇ ਘਰਾਂ ਚ ਪਿੰਡਾਂ ਚ ਸੌਦਾ ਪੱਤਾ ਇਹੀ ਚੱਲਦਾ ਰਿਹਾ, ਹੁਣ ਤਾਂ ਹੀ ਹੁਣ ਆ ਚੱਲਿਆ। ਅੰਗਰੇਜ਼ੀ ਪਹਿਲਾਂ ਤਾਂ ਦੇਸੀ ਰੂੜੀ ਮਾਰਕਾ ਹੀ ਚੱਲਦੀ ਸੀ ਨਾ, ਤੇ ਆ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੁੱਛ ਰਹੇ ਜਾਣ ਕੇ, ਕਿਹੜਾ ਉਹ ਕਿਹੜਾ ਨੀ ਜਾਣਦੇ, ਜਾਣਦੇ ਤਾਂ ਸਾਰਾ ਕੁਝ ਮਹਾਰਾਜ, ਪਰ ਜਾਣ ਕੇ ਉਹਨਾਂ ਨੂੰ ਹੀ ਪੁੱਛ ਰਹੇ ਆ। ਕਹਿੰਦੇ ਵੀ ਦੱਸੋ ਕਿਵੇਂ ਬਣਾਉਂਦੇ, ਉਹ ਕਹਿੰਦੇ ਜੀ ਇਹ ਭੱਠੀ ਲਾਈ ਦੀ ਹੈ ਤੇ ਉਹ ਫਿਰ ਮਟਕੇ ਦੇ ਵਿੱਚ ਲਾਹਣ ਤਿਆਰ ਕਰ ਲਈ ਦੀ ਹੈ।
ਪਾਵਕ ਜਾਰ ਕੇ ਲਾਏ ਨਲੀ ਕੱਟ ਤੋਂ ਮਦ ਕੀ ਸ਼ੁਭ ਧਾਰ ਜੋ ਆਈ,
ਫਿਰ ਥੱਲੇ ਅੱਗ ਬਾਲੀ ਦੀ ਹੈ, ਫਿਰ ਉਹਦੀ ਭਾਫ ਜਿਹੜੀ ਹੈ ਉਹ ਨਲੀ ਦੇ ਨਾਲ ਉਬਲ ਉਬਲ ਕੇ ਜਦੋਂ ਚੂੰਦੀ ਹੈ ਉਹ ਦੂਸਰੇ ਭਾਂਡੇ ਚ ਪਾਈ ਜਾਈਦੀ ਹੈ ਤੇ ਉਹ ਬਣ ਜਾਂਦਾ ਹੈ। ਇਸ ਨੂੰ ਅਸੀਂ ਮੱਧ ਕਹਿੰਦੇ ਹਾਂ, ਸ਼ਰਾਬ ਕਹਿੰਦੇ ਹਾਂ, ਦਾਰੂ ਕਹਿੰਦੇ ਹਾਂ। ਇਹ ਮਹਾਰਾਜ ਲਿਵ ਲਾਣ ਵਾਸਤੇ ਬੜੇ ਕੰਮ ਦੀ ਚੀਜ਼ ਹੈ।
ਪੀਵਤ ਹੀ ਦੁੱਖ ਸੁੱਖ ਸਮਾਨ ਲਗੀ ਲਿਵ ਜੋ ਕਬ ਡੋਲ ਨਾ ਜਾਈ,
ਬਸ ਪੀਂਦਿਆਂ ਸਾਰ ਦੁੱਖ ਸੁੱਖ ਬਰਾਬਰ ਹੋ ਜਾਂਦੇ ਨੇ, ਲਿਵ ਲੱਗ ਜਾਂਦੀ ਹੈ, ਮਨ ਡੋਲਦਾ ਨਹੀਂ, ਜੁੜ ਜਾਂਦਾ ਹੈ।
ਦੋਹੇਰਾ ਕਮਲ ਬਦਨ ਸਭ ਸੁਖ ਸਦਨ ਸੁਣ ਕਰ ਦਿਨ ਅਸ ਬੈਨ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਕਮਲ ਵਰਗਾ ਸੁੰਦਰ ਮੁਖੜਾ ਹੈ, ਸਭ ਸੁਖ ਸਦਨ ਦਰਸ਼ਨ ਕਰਕੇ ਸਭ ਦੁੱਖ ਮਿਟਦੇ ਨੇ, ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ। ਔਰ ਸੁਣ ਕਰ ਇਹ ਬਚਨ ਝੰਗਰ ਨਾਥ ਦੀਆਂ ਇਹ ਗੱਲਾਂ ਸੁਣ ਕੇ,
ਬੋਲੇ ਮਦ ਕੀ ਜੁਗਤ ਸੋ ਜੋ ਦਾਸਨ ਗਤ ਦੇਨ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਵੀ ਸ਼ਰਾਬ ਕੱਢੀ ਹੈ, ਪਰ ਜਿੱਦਾਂ ਅਸੀਂ ਕੱਢੀ ਹੈ ਉਹ ਸੁਣ ਲਓ, ਉਹ ਸੱਚੇ ਪਾਤਸ਼ਾਹ ਦੱਸ ਰਹੇ ਨੇ
ਪਾਤਸ਼ਾਹ ਮਹੱਲਾ ਪਹਿਲਾ ਗਿਆਨ ਧਿਆਨ ਕੀ ਲਾਹਣ ਮਾਨੀ ਕਰਨੀ ਕੀ ਕਸ ਪਾਈ।
ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਦਰਜ ਨਹੀਂ ਹੈ ਪਰ ਜਨਮ ਸਾਖੀਆਂ ਵਿਚ ਕਿਤੇ ਆਉਂਦਾ ਹੈ। ਇਹਦੇ ਨਾਲ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਸ ਕਰਨੀ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਆਈਐ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਸ ਰਹਿਆ ਐਨਸ ਬਨੀ ਏਕ ਲਿਵ ਲਾਗੀ ਸ਼ਬਦ ਅਨਾਹਤ ਗਹਿਆ। ਗਿਆਨ ਧਿਆਨ ਕੀ ਲਾਹਣ ਮਾਂਡੀ, ਗਿਆਨ ਔਰ ਧਿਆਨ ਦੀ ਅਸੀਂ ਲਾਹਣ ਤਿਆਰ ਕੀਤੀ ਹੈ ਔਰ ਸ਼ੁਭ ਕਰਨੀ ਦਾ ਕਸ ਪਾਇਆ ਹੈ। ਕਸ ਕਹਿੰਦੇ ਦਰਖਤ ਕਿੱਕਰਾਂ ਦੀ ਛਿੱਲ ਲਾਹ ਕੇ ਖਾਸ ਕਰਕੇ ਪਾਉਂਦੇ ਹੈ। ਕਹਿੰਦੇ ਅਸੀਂ ਕਿੱਕਰਾਂ ਦੀ ਛਿੱਲ ਨਹੀਂ ਲਾਈ, ਅਸੀਂ ਆਪਣੇ ਸਰੀਰ ਦੀ ਛਿੱਲ ਲਾਈ, ਕਰਨੀ ਕੀਤੀ ਅੰਮ੍ਰਿਤ ਵੇਲੇ ਉੱਠਣਾ ਰਜਾਈ ਛੱਡ ਕੇ ਇਸ਼ਨਾਨ ਕਰਨਾ, ਠੰਡ ਹੋਵੇ ਗਰਮੀ ਹੋਵੇ 12 ਮਹੀਨੇ 24 ਦਿਨ ਤਿਆਰ ਪਰ ਤਿਆਰ ਰਹਿਣਾ, ਇਹ ਜਿਹੜੀ ਗੱਲ ਹੈ ਨਾ ਇਹ ਬੜੀ ਔਖੀ ਹੈ। ਕਰਨੀ ਕਰਨੀ, ਅਸੀਂ ਸ਼ੁਭ ਕਰਨੀ ਦੀ ਕਸ ਪਾਈ ਹੈ।
ਭਾਉ ਪਾਠੀ ਮੈਂ ਪ੍ਰੇਮ ਸਮਾਣਾ ਬ੍ਰਹਮ ਕੀ ਅਗਨ ਜਲਾਈ।
ਉਹ ਪ੍ਰੇਮ ਭਾਉ ਦੀ ਪਾਠੀ ਵਿਚ ਪ੍ਰੇਮ ਸਮਾਇਆ ਹੋਇਆ, ਇਹ ਪੱਠੀ ਹੈ ਤੇ ਅੱਗ ਕਿਹੜੀ ਬਾਲੀ ਹੈ? ਬ੍ਰਹਮ ਕੀ ਅਗਨ, ਸਾਰੇ ਬ੍ਰਹਮ ਹੀ ਬ੍ਰਹਮ ਹੈ, ਪਰਮੇਸ਼ਰ ਹੀ ਪਰਮੇਸ਼ਰ ਹੈ। ਇਹ ਧਿਆਨ ਬਾਰੰਬਾਰ ਕਰਨ ਦਾ ਅਸੀਂ ਅੱਗ ਬਾਲੀ ਹੈ।
ਸਿੱਧੋ ਹਮਦ ਕੇ ਮਾਤੇ ਨਹੀਂ,
ਸਿੱਧੋ ਅਸੀਂ ਸ਼ਰਾਬ ਦੇ ਮਸਤਵਾਲੇ ਨਹੀਂ ਹਾਂ। ਸ਼ਰਾਬ ਪੀ ਕੇ ਕਿਆ ਮਸਤੀ ਆਉਣੀ, ਜਿਹੜੀ ਰਾਤ ਨੂੰ ਪੀਓ ਤੇ ਸਵੇਰੇ ਉਤਰ ਜਾਵੇ ਉਹ ਸ਼ਰਾਬ ਅਸੀਂ ਨਹੀਂ ਪੀਂਦੇ।
ਜੋ ਮਤਵਾਲੇ ਮਦ ਕੇ ਮਾਤੇ ਕਿਨ ਮਤਵਾਲੇ ਓ ਮਾਈ,
ਸਿੱਧੋ ਜਿਹੜੇ ਦਾਰੂ ਪੀ ਕੇ ਸਮਾਧੀਆਂ ਲਾਉਂਦੇ ਨੇ ਉਹ ਕਿਹੜੇ ਕਾਹਦੀਆਂ ਸਮਾਧੀਆਂ ਨੇ? ਜੋ ਮਤਵਾਲੇ ਮਦ ਕੇ ਮਾਤੇ, ਸ਼ਰਾਬ ਦੇ ਸ਼ਰਾਬ ਦੀ ਮਸਤੀ ਕਿਹੜੇ ਮਤਵਾਲੇ, ਕਾਹਦੇ ਮਤਵਾਲੇ ਹੋਏ ਹੋ? ਉਹ ਤਾਂ ਜਵਾਨ ਬੰਦਾ ਜੇ ਡੰਗੋਰੀ ਦੇ ਆਸਰੇ ਤੁਰੇ ਤੇ ਉਹ ਕਹਿੰਦੇ ਕਾਹਦਾ ਜਵਾਨ ਹੋਇਆ, ਹੋਵੇ ਜਵਾਨ ਤੇ ਖੂੰਡੀ ਦੇ ਆਸਰੇ ਤੁਰੇ, ਉਹ ਕਾਹਦਾ ਧਿਆਨ ਹੈ ਜਿਹੜਾ ਸ਼ਰਾਬ ਨਾਲ ਲੱਗਦਾ? ਉਹ ਸਿੱਧੋ ਅਸੀਂ ਇਹੋ ਜਿਹੀ ਦਾਰੂ ਇਹੋ ਜਿਹੀ ਸ਼ਰਾਬ ਪੀ ਕੇ ਸਮਾਧੀ ਨਹੀਂ ਲਾਂਦੇ।
ਸੁਰਤ ਨਲੀ ਪਾਓ ਬਾਸਨ ਕੀਨਾ ਅੰਤਰ ਧਾਰ ਚੁਆਈ।
ਅਸੀਂ ਜਿਹੜੀ ਤੁਸੀਂ ਕਹਿੰਦੇ ਹੋ ਵੀ ਨਲਕੀ ਲਾਨੇ ਆ, ਅਸੀਂ ਸੁਰਤੀ ਨੂੰ ਆਪਣੀ ਨਲਕੀ ਬਣਾਇਆ ਹੈ, ਸੁਰਤ ਨਲੀ। ਤੇ ਜਿਹੜਾ ਦੂਜਾ ਭਾਂਡਾ ਹੁੰਦਾ ਜਿਹਦੇ ਚ ਵਸਤੂ ਪਾਣੀ ਹੁੰਦੀ ਉਹ ਭਾਉ ਦਾ ਬਾਸਣ ਕੀਤਾ ਹੈ ਤੇ ਅੰਤਰ ਧਾਰ ਚੁਆਈ, ਬਾਹਰ ਨਹੀਂ ਉਹ ਇੱਥੇ ਅੰਦਰ ਦਸਵੇਂ ਦੁਆਰ ਤੋਂ ਇੱਥੋਂ ਧਾਰ ਚੋ ਰਹੀ ਹੈ, ਅੰਦਰ ਧਾਰ ਚੋ ਰਹੀ ਹੈ। ਸਦਾ ਹੀ ਨਸ਼ਾ ਨਾਲ ਦੀ ਨਾਲ ਹੀ ਪੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੀ ਬਣਦਾ ਜਾ ਰਿਹਾ।
ਦਇਆ ਸੁਰਾਹੀ ਸਹਿਜ ਪਿਆਲਾ ਗੁਰਮਤ ਪੀਵੋ ਭਾਈ।
ਮਹਾਰਾਜ ਕਹਿੰਦੇ ਦਇਆ ਦੀ ਸੁਰਾਹੀ ਹੈ, ਸੁਰਾਹੀ ਹੁੰਦੀ ਹੈ, ਹੁਣ ਤਾਂ ਸੁਰਾਹੀਆਂ ਨੀ ਬੋਤਲਾਂ ਹੀ ਨੇ, ਪਹਿਲਾਂ ਸੁਰਾਹੀਆਂ ਹੁੰਦੀਆਂ ਸੀ, ਸੁਰਾਹੀਆਂ ਚ ਦਾਰੂ ਰੱਖਦੇ ਸੀ, ਪਿਆਲਿਆਂ ਚ ਪਾ ਪਾ ਕੇ ਪਿਆਉਂਦੇ ਸੀ। ਉਹ ਦਇਆ ਜਿਹੜੀ ਸਭ ਜੀਵਾਂ ਤੇ ਦਇਆ ਕਰਨੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਸਭ ਤੇ ਦਇਆ ਕਰਨੀ, ਇਹ ਅਸੀਂ ਸੁਰਾਹੀ ਬਣਾਈ ਹੈ। ਔਰ ਗੁਰਮਤ ਦਾ ਪਿਆਲਾ ਪੀਤਾ ਤੇ ਸਹਿਜ ਦਾ ਪਿਆਲਾ, ਗੁਰਮਤ ਪੀਓ ਭਾਈ, ਗੁਰੂ ਦੀ ਮਤ ਲੈ ਕੇ ਭਾਈ ਆ ਨਸ਼ਾ ਪੀਣਾ ਕਰੋ।
ਗੁਰਮਤ ਨਾਮ ਫਿਰੈ ਮਤ ਵਾਲਾ ਇੱਕ ਰੰਗ ਮੈਂ ਖੇਲੈ।
ਗੁਰੂ ਦੀ ਮਤ ਲੈ ਕੇ ਵਾਹਿਗੁਰੂ 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 ਪੀਂਦਾ ਰਵੇ, ਇੱਕੋ ਰੰਗ ਵਿਚ ਮਤਵਾਲਾ ਮਸਤ ਹੋਇਆ ਫੇਰੇ, ਅੱਛੇ ਪੈਰ ਨਸ਼ਾ ਚੜਿਆ ਰਵੇ, ਇੱਕੋ ਰੰਗ ਚ ਖੇਲ, ਇੱਕੋ ਰੰਗ ਚ ਖੇਡੇ, ਉਹਨੂੰ ਦੂਜਾ ਰੰਗ ਨੇੜੇ ਹੀ ਨਾ ਆਵੇ, ਦੁਨੀਆ ਰੰਗ ਨਾ ਆਵੇ ਨੇੜੇ। ਜੋ ਕੁਸਮ ਪਾਟ ਘਿਓ ਪਾਕ ਹਰਾ, ਜਿਵੇਂ ਕਹਿੰਦੇ ਆ ਬਈ ਘਿਓ ਪਵਿੱਤਰ ਹੁੰਦਾ ਜਿਵੇਂ ਰੇਸ਼ਮ ਦਾ ਕੱਪੜਾ ਪਵਿੱਤਰ ਹੁੰਦਾ, ਏਦਾਂ ਸਾਧੂ ਪਵਿੱਤਰ ਹੁੰਦਾ ਦੁਨੀਆਂ ਵਿੱਚ ਰਹਿ ਕੇ ਵੀ ਉਹ ਲਿਬੜਦਾ ਨਹੀਂ, ਉਹ ਪਵਿੱਤਰ ਹੀ ਹੁੰਦਾ, ਨਿਰਮਲ ਹੀ ਹੁੰਦਾ ਹੈ।
ਜੈ ਦੇਖਾ ਤੈ ਇੱਕ ਸਰੂਪੀ ਮਾਰਗ ਪਾਇਆ ਚੇਲੇ।
ਵਾਹ ਵਾਹ, ਜਿੱਥੇ ਦੇਖਦਾ ਇੱਕੋ ਸਰੂਪ ਦਿਸਦਾ, ਵਾਹਿਗੁਰੂ 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 ਵਾਹਿਗੁਰੂ। ਇਹ ਰਸਤਾ ਮੈਨੂੰ ਸਤਿਗੁਰੂ ਪਰਮੇਸ਼ਰ ਨੇ ਆਪਣੇ ਚੇਲਾ ਜਾਣ ਕੇ ਪਾਇਆ ਹੈ।
ਨਿਭੀ ਖੇਪ ਹਮਾਰੀ ਸਿੱਧੋ ਹੱਥ ਪੈਰ ਲਿਵ ਲਾਗੀ।
ਇਹ ਸਿੱਧੋ ਸਾਡੀ ਖੇਪ ਨਿਭ ਜਾਣੀ ਹੈ, ਸਤਿਗੁਰ ਖੇਪ ਨਿਭਾਹੀ ਸੰਤੋ। ਖੇਪ ਕਹਿੰਦੇ ਆ ਗੱਡੇ ਤੇ ਲੱਦ ਕੇ ਸਮਾਨ ਲਿਜਾਣਾ, ਟਿਕਾਣੇ ਪਹੁੰਚ ਜਾਣਾ। ਜਿਹੜਾ ਜਿਹੜੀ ਲੱਦੀ ਹੋਈ ਖੇਪ ਗੱਡੀ ਚ ਟਰੱਕ ਚ ਗੱਡੇ ਚ ਘਰ ਪਹੁੰਚ ਜਾਵੇ ਉਹ ਆਪਣੀ ਸਮਝੀ ਜਾਂਦੀ ਹੈ। ਰਸਤੇ ਚ ਲੁੱਟੀ ਜਾਵੇ, ਬਰਬਾਦ ਹੋ ਜਾਵੇ, ਕੋਈ ਘਟਨਾ ਵਾਪਰ ਜਾਵੇ, ਉਹ ਡਰ ਬਣਿਆ ਰਹਿੰਦਾ। ਜੇ ਟਿਕਾਣੇ ਲੱਗ ਜਾਏ ਤੇ ਗੱਲ ਬਣ ਗਈ। ਸਿੱਧੋ ਸਾਨੂੰ ਗੁਰੂ ਨੇ ਭਰੋਸਾ ਦਿੱਤਾ, ਅਸੀਂ ਸ਼ਰਾਬ ਪੀ ਕੇ ਲਿਵ ਨਹੀਂ ਲਾਈ, ਅਸੀਂ ਗੁਰੂ ਦੇ ਸ਼ਬਦ ਨਾਲ ਲਿਵ ਲਾਈ ਹੈ ਤੇ ਸਾਡੀ ਖੇਪ ਸਾਡਾ ਸਤਿਗੁਰੂ ਨਿਭਾਏਗਾ। ਔਰ ਇੱਕ ਸ਼ਬਦ ਨਾਲ ਅੱਠੇ ਪੈਰ ਲਿਵ ਲੱਗੀ ਹੋਈ ਹੈ, ਵਾਹਿਗੁਰੂ 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 ਵਾਹਿਗੁਰੂ। ਹਾਂਜੀ,
ਨਾਨਕ ਦਾਸ ਅਮਤ ਵਾਲਾ ਜੈ ਏਕੰਕਾਰ ਵਿਰਾਗੀ।
ਨਾਨਕ ਦਾਸ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਤਹਾਂ ਮਤਵਾਲਾ, ਮੈਂ ਉਥੇ ਮਤਵਾਲਾ, ਉਥੇ ਦੀ ਮਸਤੀ ਲਈ ਹੈ, ਉਥੇ ਦੀ ਸ਼ਰਾਬ ਪੀਤੀ ਹੈ। ਜੈ ਏਕੰਕਾਰ ਵਿਰਾਗੀ, ਜਿਹਦੇ ਏਕੰਕਾਰ ਹੀ ਰਹਿ ਜਾਂਦਾ ਵਿਰਾਗੀ, ਸੰਸਾਰ ਦੇ ਮੋਹ ਤੋਂ ਰਹਿਤ ਹੋ। ਜਿੱਥੇ ਸੰਸਾਰ ਦਾ ਮੋਹ ਨਹੀਂ ਹੈ ਉਥੇ ਏਕੰਕਾਰ ਦਾ ਪਿਆਰ ਹੈ, ਬਸ ਉਹਦੀ ਮਸਤੀ ਨਿਰੰਕਾਰ ਦੀ ਮਸਤੀ ਹੈ।
ਦੋਹੇ ਰਾ ਅਸ ਪ੍ਰਕਾਰ ਕੇ ਬਚਨ ਸੁਧ ਸਿੱਧ ਸਰਬ ਤੇ ਕਾਲ।
ਜਦੋਂ ਮਹਾਰਾਜ ਇਹ ਬਚਨ ਕਹੇ, 84 ਸਿੱਧਾਂ ਨੇ ਸੁਣੇ, ਲਾਗੇ ਬੈਠੇ ਭਰਥਰੀ, ਚਰਪਟਨਾਥ, ਲੁਹਾਰੀ ਪਾ, ਝੰਗਰਨਾਥ, ਭੰਗਰਨਾਥ, ਗੋਪੀ ਚੰਦ, ਪੂਰਨ, ਮੰਗਲ, ਪ੍ਰਾਣਨਾਥ, ਸਾਰੇ ਸਿੱਧ
ਨਿਜ ਮਤ ਕੇ ਅਨੁਸਾਰ ਵੈ ਬੋਲੇ ਪਰਮ ਰਸਾਲ।
ਉਹਨਾਂ ਨੇ ਆਪਣੀ ਮਤ ਦਾ ਪ੍ਰਗਟ, ਜੋ ਸਿਧਾਂਤ ਸੀਗਾ ਉਹ ਵੀ ਗੁਰੂ ਨਾਨਕ ਸਾਹਿਬ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ। ਉਹ ਸਾਰੀਆਂ ਗੱਲਾਂ ਬੜੀਆਂ ਉੱਚੇ ਪਾਏ ਦੀਆਂ ਸਿੱਧ ਕਰ ਰਹੇ ਹੈ, ਤੇ ਅੱਗੋਂ ਉਹਨਾਂ ਤੋਂ ਵੀ ਉੱਚੀ ਗੱਲ ਗੁਰੂ ਸਾਹਿਬ ਕਰ ਰਹੇ, ਕਿਉਂਕਿ ਉੱਚਿਆਂ ਨਾਲ ਹੀ ਉੱਚੀਆਂ ਗੱਲਾਂ ਹੁੰਦੀਆਂ। ਨੀਵੇਂ ਬੰਦੇ ਨਾਲ ਉੱਚੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਸਿੱਧ ਬੜੇ ਪਹੁੰਚੇ ਹੋਏ ਸਨ, ਗੁਰੂ ਨਾਨਕ ਸਾਹਿਬ ਜੀ ਨਾਲ ਗੱਲਾਂ ਉੱਚੀਆਂ ਕਰਨ ਲੱਗੇ ਹੈ।
ਸਿੱਧਨਵਾਦ ਧੰਨ ਜੋ ਬਨ ਕੀ ਕਰੇ ਨਾ ਆਸਾ।
ਕਹਿੰਦੇ ਸਿੱਧ ਬੋਲੇ ਕਿ ਸਿੱਧ ਬਣਨਾ ਬੜਾ ਔਖਾ ਹੈ, ਸਿੱਧ ਬਣਨ ਵਾਸਤੇ ਧਨ ਔਰ ਜੋਬਨ ਦੀ ਆਸਾ ਨਾ ਕਰੇ। ਬੜੀ ਔਖੀ ਚੀਜ਼ ਹੈ, ਗੱਲ ਕਰਨੀ ਬਹੁਤ ਸੌਖੀ ਹੈ, ਮਨ ਮਿੰਟ ਚ ਪਲਟਾ ਮਾਰ ਕੇ ਹੋ ਜਾਂਦਾ। ਗੁਰਦੁਆਰੇ ਬੈਠੇ ਅੱਖਾਂ ਧੋਖਾ ਦੇ ਜਾਂਦੀਆਂ, ਪੈਸਾ ਸਾਡੇ ਸਾਹਮਣੇ ਆਵੇ, ਪੈਸੇ ਦੀ ਕਮਾਈ ਦਾ ਸਾਧਨ ਪਤਾ ਲੱਗੇ, ਝੱਟ ਕਹੀਦਾ ਕਰ ਲਓ ਜੀ ਸੌਦਾ, ਜੇ ਚਾਰ ਪੈਸੇ ਬਣਦੇ ਆ ਆਉਣ ਦਿਓ, ਕੌਣ ਨਾ ਕਰਦਾ, ਮੈਂ ਵੀ ਵਿੱਚੇ ਹੀ ਹਾਂ ਸਾਧ ਸੰਗਤ ਜੀ, ਆਪਾਂ ਸਾਰੇ ਹੀ ਬਿਮਾਰ ਹਾਂ। ਜਿੱਧਰੋਂ ਪੈਸੇ ਚਾਰ ਦਿਖਦੇ ਆ ਲੋਭੀ ਹੋ ਜਾਂਦਾ ਮਨ। ਦੂਜੀ ਚੀਜ਼ ਹੈ ਜੋਬਨ, ਜਵਾਨੀ, ਮੇਰਾ ਸਰੀਰ ਜਵਾਨ ਰਵੇ ਔਰ ਜਵਾਨ ਇਸਤਰੀ, ਸੁੰਦਰ ਇਸਤਰੀ, ਉਹਦੀ ਸਭ ਨੂੰ ਵਾਸ਼ਨਾ ਬਣੀ ਰਹਿੰਦੀ ਹੈ। ਅੱਖਾਂ ਬੁੱਢਿਆਂ ਦੀਆਂ ਵੀ ਸਾਧ ਸੰਗਤ ਜੀ, ਵੈਸੇ ਮਹਾਂਪੁਰਸ਼ਾਂ ਨੇ ਜੁਗਤੀਆਂ ਦੱਸੀਆਂ ਹੋਈਆਂ, ਪਰ ਪੂਰਾ ਉਤਰਨਾ ਬੜਾ ਔਖਾ ਹੈ ਕਿ ਪਹਿਲੀ ਵਾਰ ਨਿਗਾਹ ਚਲੀ ਗਈ ਵੱਖਰੀ ਗੱਲ ਹੈ, ਜੇ ਦੁਬਾਰਾ ਵੇਖਦਾ ਤਾਂ ਦੋਸ਼ੀ ਹੈ। پر نہیں مڑتا انسان. پھر مہاپرشاں نے دوجی جگتی دسی ہے بھی دیکھ کے گلانی کرے کہ چٹی چمڑی دے تھلے ہارڈ ماس ناڑی کو پنجر ہے, کچھ بھی نہیں, اکھاں چ گیڈ ہے, کناں چ محل ہے, تے سارا شریر ہی گندگی دا تھیلا ہے, کی دیکھدا ہے. جوگی کہندے ہیں جوگی بننا بڑا اوکھا ہے, تن جوبن کی کرے ناسا. جد گرو گورکھ ناتھ نے رانی سندراں دا سوال سنیا, کہن لگی مہاراج میرے گھر جوگی بھیجو. انہیں آخیا کیڑا جوگی جائے گا, کیڑا لے جانا ہے؟ اتے جن بیٹھے سی نا سارے ہی سوچن جے مینو لے جاوے تے چنگا ہے. پر گورکھ ناتھ سی, انہیں آخیا تنگ جڑا منگنی ہے. ہوں گورکھ سندرا کہڑا ہے دوجے نو منگنی سی, وہ تو کہندی آ جوگی چاہیے پورن. راجے سلوان دا پتر پورن لے گئی محلوں دے وچ. ہوں گرو دا حکم مننا بھی ضروری سی. کہن لگا گرو بچانا توں ہے. انہیں آخیا جا پتر میری کرپا رہنی ہے. گیا جدو محلوں چ گیا بڑے پکوان بڑے کھانے بڑے 36 پرکار دے بھوجن. جوگیاں دا کی کام ہے بھوگیاں نال؟ کہن لگا جنگل پانی جانا جے پہلا حاجت ہوئی ہے. رانی سندرا بڑی چلاک سی, انہیں داسیاں نو آخیا جاؤ جوگی نو جنگل پانی جاؤ لے جاؤ نال. کہندا نیڑے نہیں جانا, جنگل چ جانا ہے جھاڑیاں وچ. اتے جا کے جنگل جھاڑیاں 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 چاگڑ دنگ ہو گیا. قادر یار نے لکھا قصہ پورن بھگت کا. جنگل گئے نہ بوڑ دے سندران جوگی نہیں جے کسے دے میت لوکو. سندران ویکھدی رہ گئی, داسیاں واپس آ گئیاں, کہندیاں جی پتہ نہیں کدھر چھپن ہو گیا. رانی سندرا محل تو ڈگ موئی, چال تو چھت چھت ماں چال مار کے آتم ہتیا کر لی. رانی سندرا مر گئی پر پورن ناتھ ڈولیا نہیں. سدھ بننا بڑا اوکھا, سدھ کہہ رہے نے تن جوبن کی کرے نہ آسا. جوگی بننا پیسے دی اور کام واشنا دی جوانی دی جوبن دی آسا نہ کرے. ہاں جی
مرتی انگ نہ لاوے پاسا,
پر استری نو نیڑے نہ لان, پر تیرے انگ نہ لاوے پاسا. یہ تو گرمت دا جوگ بھی ہے, پر جوگی اس تو بھی کٹھن و شادی ہی نہیں کراندے. وہ کہندے دم کاڈ باگن لے آیا, گورکھ ناتھ دی بانی, دم کاڈ باگن لے آیا. ماؤں کہے میرا پوت بیایا, ماں کہندی میرا پتر بیایا گیا. پیسے خرچ کر کے دم کاڈ, بیاہ تے خرچہ ہوندا نا, کہندے باگن بگیاڑی لے آیا. دم کاڈ باگن لے آیا, ماؤں کہے میرا پوت بیایا, تے گیلی لکڑی کو کون لایا. گیلی لکڑی نو کون لگ گیا. جیڑا جوگ نے پرمیشر نو ملن دا سادھن بننا سی, او بشے بھوگاں دی برتی چلی گئی. گورکھ ناتھ تے چیلے بڑے بڑے سدھ جدی بیٹھے کی کہہ رہے نے, پر تیرے انگ نہ لاوے پاسا. کہندے پر تیرے نو اپنے نیڑے نہ آن دے وے.
ناد بند کٹ پیتر دھرا, جس کی سیوا پربت کرا.
کہندے جڑا ناد بند اپنے اندر ناد بج رہا, وہ ناد نو پرابت کرن لئی بند نو اپر چڑھانا پیندا ہے. جوگ سادھنا نال جوگی اپر چڑھاندے ہے, بھوگی باہر نو ڈول دے ہے. اینا فرق ہے, شکتی ایکو ہی ہے. اوہی چیز ہے جیڑی رب نو پان لئی ورتی جا سکتی سی, اوہی ہے جیڑی سنسار دے واسطے لوگ ورتی جاندے ہیں. اور ناد بند کی سرت سمائے, بانی چ وی آؤں دا ਜਿਸ ਕੀ ਸੇਵਾ ਪਰਬਤ ਕਰੇ ਉਹਦੀ ਸੇਵਾ ਪਰਬਤ ਕਹੀਏ। ਵੱਡੇ ਵੱਡੇ ਸਿੱਧ ਨਾਥ ਜੋਗੀ ਵੀ ਕਰਦੇ ਹੈ, ਪਰਬਤ ਨਾਮ ਵੱਡੇ ਦਾ ਹੈ, ਉਹ ਪਰਮਾਤਮਾ ਵੀ ਉਹਦੇ ਨਾਲ ਰਹਿੰਦਾ ਹੈ। ਅਥਵਾ ਪਹਾੜਾਂ ਵਿੱਚ ਉਹ ਵਿਚਰਦਾ ਹੈ ਤੇ ਪਹਾੜ ਵੀ ਉਹਨੂੰ ਸੇਵਾ ਕਰਦੇ ਆ, ਉਹਦੀ ਉਹਨੂੰ ਪਹਾੜਾਂ ਵਿੱਚ ਹਰ ਤਰ੍ਹਾਂ ਦੇ ਸੁੱਖ ਮਿਲਦੇ ਆ। ਹਾਂਜੀ,
ਬੋਲੇ ਪਰਬਤ ਸਤ ਸਰੂਪ, ਪਰਮ ਤਤ ਮੈਂ ਰੇਕ ਨਰੂਪ।
ਪਰਬਤ ਦੇ ਸਵਾਮੀ, ਪਰਬਤ ਇੱਕ ਸਿੱਧ ਦਾ ਨਾਮ ਵੀ ਮੰਨਿਆ ਤੇ ਪਰਬਤੀ ਸਿੱਧ ਵੀ ਹੁੰਦੇ ਆ। ਤੋ ਕਹਿ ਰਿਹਾ ਕਿ ਬੋਲੇ ਪਰਬਤ ਸਤ ਸਰੂਪ, ਪਰਮਾਤਮਾ ਦਾ ਸਤ ਸਰੂਪ ਹੈ। ਪਰਮ ਤੰਤ ਮੈਂ, ਪਰਮ ਤੱਤ ਦੇ ਵਿੱਚ ਕੋਈ ਰੇਖ ਰੂਪ ਨਹੀਂ ਹੈ। ਇਹ ਗੱਲ ਸੁਣ ਕੇ ਫਿਰ ਗੁਰੂ ਨਾਨਕ ਸਾਹਿਬ ਆਪਣਾ ਮਤ ਵੀ ਦੱਸੀ ਜਾਂਦੇ ਹੈ। ਉੱਚੀ ਚਰਚਾ ਚੱਲ ਪਈ ਹੈ, ਬਾਲੀਆਂ ਸੂਖਮ ਗੱਲਾਂ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਅਗਲੇ ਪ੍ਰਕਰਣਾਂ ਚ ਆਪ ਦੀ ਸਰਵਣ ਕਰੋ।